ਤੀਸਰਾ ਜਿਹੜਾ ਨੇਤਰ ਹੈ
ਆਵਾਜ਼ ਨੂੰ ਉਹਨਾਂ ਦੀ ਨੂੰ ਆਵਾਜ਼ ਤੇ ਸੁਣੀ ਜਰਾ ਕਰੋ ਤੁਹਾਡਾ ਜਾਣਕਾਰੀ ਹੈ ਡਬਲ ਕਰ ਦਿਓ ਜਾਂ ਕਿਤਨਾ ਕਰਨਾ
ਆਵਾਜ਼ ਥੋੜੀ ਆ
ਬਿਲਕੁਲ ਹੀ ਥੋੜੀ ਹੈ ਕਰੋ ਕੀ ਤੁਸੀਂ ਕਰਨਾ ਕਰ ਲਿਓ ਕਰ ਲਾਂਗੇ ਆਉਣ ਲੱਗੇ ਕਰਨ ਕਰ ਸਾਰੀ ਸੰਗਤ ਜਿਹੜੀ ਚੱਲ ਤੁਸੀਂ ਦੱਸ ਸਿਸਟਮ
ਰਾਮ ਬੋਲਿਆ ਰਾਮਾ ਬੋਲਿਆ ਰਾਮ ਦੇ ਨਾਲ ਉਹ ਬੋਲਿਆ ਕਿਉਂਕਿ ਕਿਸਮਤ ਕਰਾ ਲਈ ਹੈ ਉਸ ਤੋਂ ਭੈਣ ਉੱਤੇ ਕੋਈ ਭਾਗ ਹੋ ਹੀ ਨਹੀਂ ਗਿਆ ਪਰ ਕੀਰਤਨ ਸ਼ਕਤੀ ਦੇਖਣ ਵਾਸਤੇ ਇਹ ਵੀ ਕਰਮਾ ਭਾਗ ਦਿੱਤੀ ਹੈ ਬੜੀ ਭਾਰੀ ਜ਼ਰੂਰ ਪਿਆ ਹੈ ਜਿਹਨਾਂ ਦੀ ਅਸੀਂ ਅਨਾਤਮਾ ਪਾ ਰਿਹਾ ਹੈ ਦੁਨੀਆਂ ਦੀ ਮਾਇਆ ਪਦਾਰਥਾਂ ਦੁਨੀਆਂ ਦੇ ਜਿਹੜੇ ਵਪਾਰਾਂ ਦੇ ਰਾਸ ਹੈ ਇਹਨਾਂ ਦੇ ਵਿੱਚ ਗਲਤਾਨ ਹੋਈ ਹੋਈ ਹੈ ਬੁੱਢੀ ਦੇ ਉੱਤੇ ਨਵੀਨਤਾ ਦਾ ਪਰਦਾ ਆਇਆ ਹੋਇਆ ਇਸ ਸਾਰਿਆਂ ਦੇ ਅੰਦਰ ਰਹਿੰਦਾ ਹੋਇਆ ਵੀ ਇਸ ਤਰ੍ਹਾਂ ਪਾਣੀ ਵਿੱਚੋਂ ਪੈਦਾ ਹੋ ਕੇ ਪੂਰਾ ਪਾਣੀ ਢੱਕ ਲੈਂਦਾ ਹੈ ਪਾਣੀ ਦਾ ਅਸਲੀ ਰੂਪ ਜਦੋਂ ਤੱਕ ਬੁਰੇ ਨੂੰ ਜੋ ਹਰੇ ਰੰਗ ਦਾ ਪੜਦਾ ਆਇਆ ਹੋਇਆ ਨਿਰਖ ਨਹੀਂ ਕਰਦੇ ਇਹ ਦਰੀ ਪਾਣੀ ਦਾ ਸਰੂਪ ਨਜ਼ਰ ਨਹੀਂ ਆਉਂਦਾ ਜਿਸ ਤਰ੍ਹਾਂ ਆਕਾਸ਼ ਮੰਡਲ ਦੇ ਅੰਦਰ ਸੂਰਜ ਦੇ ਤੇਲ ਨਾਲ ਪਾਣੀ ਤੋਂ ਭਾਵ ਬਣ ਕੇ ਬਦਲ ਬਣਦੇ ਹੈ ਇਹ ਸੂਰਜ ਨੂੰ ਢੱਕ ਲੈਂਦੇ ਹਨ ਇਸ ਤਰ੍ਹਾਂ ਜਿਹੜੀ ਮਾਇਆ ਪਰਮੇਸ਼ਰ ਦੇ ਆਸਰੀ ਹੈ ਕਿ ਪਰਮੇਸ਼ਰ ਦੇ ਰਾਹ ਦੇ ਵਿੱਚ ਵੀ ਇਹ ਪਰਦਾ ਬਣ ਜਾਂਦੀ ਹੈ ਜਦ ਕਿ ਸਾਨੂੰ ਦੋ ਭੇਦਾਂ ਦੇ ਵਿੱਚ ਮਾਇਆ ਵਰਤਦੀ ਹੈ ਨਲਕੀ ਤੋਂ ਠੰਗਨ ਬਾਂਡਾ ਰੂਪ ਇਹਨਾਂ ਦੇ ਵਿੱਚ ਹੀ ਕਾਟੀ ਤੋਂ ਕਹਿੰਦੇ ਨੇ ਜੀ ਜਿਹੜੀ ਸੰਸਾਰ ਹੈ ਉਹ ਇਹਨਾਂ ਲੋਕਾਂ 14 ਭਵਨਾਂ ਅਥਵਾ ਸਾਰੇ ਲੋਕਾਂ ਵਿੱਚ ਇਸਨੇ ਆਪਣਾ ਪ੍ਰਭਾਵ ਜਮਾਇਆ ਹੋਇਆ ਕੋਈ ਗੁਰੇਕੀ ਪੁਰਖ ਹੈ ਜਿਸਨੇ ਮਾਇਆ ਦੀ ਜਾਲੀ ਤੋੜੀ ਇਹ ਮਾਇਆ ਦੇ ਜਾਲ ਨੂੰ ਤੋੜਿਆ ਤੇ ਬ੍ਰਹਮ ਚੇਤਨ ਤੱਕ ਪਹੁੰਚਿਆ ਜਿਤਨਾ ਸੰਸਾਰ ਹੈ ਆਪਣੇ ਗੁਜਰੀ ਤਿਆਰ ਕਰਦਾ ਮਾਨਿਆ ਇਸ ਤਰ੍ਹਾਂ ਜੀਵ ਬਿਨਾਂ ਤਾਂ ਕਰ ਰਹੇ ਹੈ ਕੋਈ ਮੁਲਕੇ ਖਤਮ ਹੋ ਜਾਂਦੇ ਹੈ ਆਪਣੇ ਸਵੈਮ ਸਰੂਪ ਦੀ ਪ੍ਰਾਪਤੀ ਵਾਸਤੇ ਨਾ ਕੋਈ ਬੇਆਸਾ ਕਰਾ ਹੋਈ ਹੈ ਤੇ ਨਾ ਕੋਈ ਯਤਨ ਕੀਤਾ ਹੈ ਜਿਤਨੇ ਵੀ ਯਤਨ ਮਾਇਆ ਪਦਾਰਥਾਂ ਵਾਸਤੇ ਹਨ ਜਿਸੇ ਸਾਰਾ ਸੰਸਾਰ ਸੁਗੀਰਨ ਵਰਦਾਨ ਹੈ ਕੋਈ ਕੋਈ ਜਿਹੜਾ ਜਾਗਿਆ ਹੋਇਆ ਮਿਲਦਾ ਹੈ ਕਿਸੇ ਜਾਗ ਲਾਉਣ ਵਾਸਤੇ ਉਪਦੇਸ਼ ਛੱਡਦਾ ਹੈ ਅਗਰ ਮਨ ਦੇ ਅੰਦਰ ਉਪਦੇਸ਼ ਅਸਰ ਕਰ ਜਾਂ ਤੇ ਫਿਰ ਜੀਵ ਆਤਮਾ ਕਈ ਜਨਮਾਂ ਦੀ ਛੁੱਟੀ ਹੋਈ ਹੈ ਉਹ ਫਿਰ ਜਾਗਦੀ ਹੈ ਜਿਵੇਂ ਦੁੱਧ ਨੂੰ ਯਾਦ ਲਾਇਕ ਹੋਣਾ ਮੱਖਣ ਦੀ ਪ੍ਰਾਪਤੀ ਨੇ ਇਸ ਤਰ੍ਹਾਂ ਜਦੋਂ ਤੁਰਕੀ ਵਿਅਕਤੀ ਅੰਦਰ ਮਹਾਂਪੁਰਖਾਂ ਦੇ ਉਪਦੇਸ਼ ਦਾ ਜਾਲ ਲੱਗਦਾ, ਉਹ ਜਾਣੇ ਨੌਕਰਾਂ ਤੋਂ ਚੁੱਕੀ ਹੋਈ ਜਿਹੜੀ ਵਿਅਕਤੀ ਹੈ ਇਹ ਫਿਰ ਜਾਲ ਜੀ ਹੈ, ਜਾ ਕੇ ਉਹ ਮਨ ਦੀ ਨਿਸ਼ਾਨੀ ਕਿਆ ਹੈ, ਮਨ ਜਾ ਕੇ ਕੀ ਇਹ ਹੈ ਨਿਸ਼ਾਨੀ, ਤਾਂ ਤੇ ਪੜ੍ਹਿਆ ਅਹਿੰਸ ਗੁਰਬਾਣੀ, ਜਾਗੇ ਹੋਏ ਮਨ ਦੀ ਨਿਸ਼ਾਨੀ ਹੈ ਜਨ ਰਾਤ ਦਾ ਗੁਰਬਾਣੀ ਨਾਲ ਪਿਆਰ ਹੋਇਆ ਜਾਂਦਾ, ਬਾਣੀ ਪੜ੍ਹਦਾ ਨਾਮ ਦਾ ਅਭਿਆਸ ਕਰਦਾ ਹੈ, ਔਰ ਸਾਧ ਗੁਰੂ ਜ਼ਰੂਰੀ ਗੁਰੂ ਘਰ ਦੇ ਦੁਖੀ ਨਾਥ ਨਿੰਦਕ ਜਿਹੜੇ ਹੈ ਉਹਨਾਂ ਦੀ ਸੰਗਤ ਦਾ ਤਿਆਗ ਕਰਕੇ ਜਿਹੜੇ ਆਸਤ ਭਾਵਨਾ ਵਾਲੇ ਬ੍ਰਹਮਕਾਰੀ ਵਾਲੇ ਸੰਤ ਮਹਾਤਮਾ ਉਹਨਾਂ ਦੀ ਸੰਗਤ ਕਰਕੇ ਉਹ ਫਿਰ ਆਪਣੀ ਮੰਗਲ ਬਾਦ ਦੁਆਰਾ ਉਹਨਾਂ ਵੱਲੋਂ ਜਿਹੜੇ ਉਪਦੇਸ਼ ਦਿੱਤੇ ਜਾਂਦੇ ਹੈ ਕੁਝ ਤਿਆਗ ਵਿਅਕਤੀ ਇਹ ਉਪਦੇਸ਼ ਹੈ ਕਿ ਕੁਝ ਗਰੀਬਤਾ ਰਹਿਣ ਵਿਅਕਤੀ ਨੇ ਤੇ ਜਿਹੜੇ ਤਿਆਗਣ ਵਾਲੀਆਂ ਚੀਜ਼ਾਂ ਉਹਨਾਂ ਨੂੰ ਨਸ਼ੇ ਦੇ ਕਾਰਨ ਤਿਆਰ ਹੈ ਤੇ ਜਿਹੜੇ ਗ੍ਰਹਿਣ ਕਰਨ ਯੋਗਾਂ ਨੂੰ ਉਹਨੂੰ ਦੀ ਵੱਖ ਕਰਨ ਕਹੇ ਜਾਂਦੇ ਨੇ ਜਿਹਨੂੰ ਸੌਖੇ ਕਰਦਾ ਗੁਰੂ ਮਹਾਰਾਜ ਰਹਿਤ ਔਰ ਮਰਿਆਦਾ ਤਿਆਰ ਰਹਿਤਾਂ ਰਹਿਤਾਂ ਰਹਿਤ ਜਿਹੜੀ ਹੈ ਉਹ ਦਿੱਲੀ ਪੱਖ ਹੈ ਅਤੇ ਰਹਿਤ ਹੈ ਉਹ ਦਿੱਲੀ ਪੱਖ ਹੈ ਇਸੇ ਨੂੰ ਦੇਵ ਕਰਨ ਜਾਂ ਨਿਜਰ ਕਰਨ ਦੀ ਕਿਹਾ ਗਿਆ ਹੈ ਉਹ ਵੇਦ ਜਿਹੜੇ ਸ਼ਾਸਤਰ ਗੁਰੂ ਨੇ ਕਰਨ ਵਾਸਤੇ ਕਹੇ ਨਿਸ਼ਚੇ ਜੋ ਜਿਹਨਾਂ ਨੂੰ ਗੁਰੂ ਔਰ ਗੁਰਬਾਣੀ ਸਾਸਤਰ ਨੂੰ ਕਰਨ ਦੀ ਆਗਿਆ ਨਹੀਂ ਹੋਈ ਪਹਿਲਾਂ ਇਸ ਗੱਲ ਦੀ ਸਮਝ ਦਾ ਹੋਣਾ ਬੜਾ ਜ਼ਰੂਰੀ ਹੈ ਕਿਹੜੇ ਕਰਮ ਕਰਨੇ ਯੋਗ ਹਨ ਕਿਹੜੇ ਕਰਮ ਯੋਗ ਨੇ ਜਿੰਨਾ ਚਿਰ ਸਿਆਣੇ ਮਹਾਤਮਾ ਇਹਨਾਂ ਦੀ ਸਮਝ ਨਹੀਂ ਕਰਦਾ ਇਸ ਨੂੰ ਇਹ ਵੀ ਸਮਝ ਨਹੀਂ ਹੁੰਦੀ ਕਿ ਕਰਨ ਯੋਗ ਹੈ ਕਿ ਨਹੀਂ ਕਰਨ ਯੋਗ ਕਈ ਵਾਰੀ ਪਾਪ ਕਰਨ ਨੂੰ ਸਮਝ ਕੇ ਕਰਦਾ ਹੈ ਕਈ ਵਾਰੀ ਉਹਨਾਂ ਨੂੰ ਪਾਪ ਸਮਝ ਕੇ ਤਿਆਗ ਜਾਂਦਾ ਹੈ ਔਰ ਜਦੋਂ ਉਹਨਾਂ ਮਹਾਂਪੁਰਖਾਂ ਤੋਂ ਸਾਧ ਸ੍ਰੀ ਗੁਰਬਾਣੀ ਦੇ ਵਿਚਾਰ ਹੁੰਦਾ ਹੈ ਇਹ ਇਸ ਗੱਲ ਦਾ ਸੰਕੇਤ ਮਿਲਦਾ ਕਰਨ ਯੋਗ ਕਰੇ ਜਾਂ ਨਾ ਕਰਨ ਯੋਗ ਕਰੇ ਪਹਿਲਾਂ ਇਸ ਗੱਲ ਦਾ ਰਹਿਣਾ ਹੋਣਾ ਜ਼ਰੂਰੀ ਹੈ ਉਸ ਤੋਂ ਬਾਅਦ ਤਿਆਗਣ ਯੋਗ ਜਿਹੜੇ ਕਰਨ ਹੈ ਉਹ ਤਿਆਗਣ ਹੈ ਕਰਨ ਯੋਗ ਕਰਨੇ ਜਿਹੜੇ ਪਿਛਲੇ ਨੇ ਜਾਂ ਜੋੜੇ ਹੋਏ ਪਾਪ ਹਨ ਉਹਨਾਂ ਦੀ ਮ੍ਰਿਤੂ ਵਾਸਤੇ ਪ੍ਰਾਸਤ ਕਰਮ ਕਰਨਾ ਪਵੇਗਾ ਜਦੋਂ ਤੱਕ ਉਹਨਾਂ ਦਾ ਪ੍ਰਾਸਤ ਨਹੀਂ ਹੁੰਦਾ ਉਹ ਜਿਹੜੇ ਆਦੇਸ਼ ਕਰਮ ਹਨ ਉਹ ਇਨਸਾਨ ਨੂੰ ਅਗਲੇ ਮਾਰਗ ਵਿੱਚ ਕਾਮਯਾਬ ਨਹੀਂ ਹੋ ਦਿੰਦੇ ਬਲਕਿ ਉਹ ਸਾਧਨਾ ਜਿਹੜੇ ਵਿਅਕਤੀ ਅੰਦਰ ਪਿਛਲੇ ਜਨਮ ਦੇ ਪਾਪ ਕਰਮ ਹਨ ਉਹ ਕਿਸੇ ਧਾਰਨਾ 'ਚ ਲੱਗਣ ਨਹੀਂ ਉਹਨਾਂ ਦਾ ਜਿਹੜਾ ਪ੍ਰਾਪਤ ਹੈ ਬੜਾ ਜ਼ਰੂਰੀ ਹੈ ਜਿਸ ਤਰ੍ਹਾਂ ਸਾਨੀਆਂ ਵੀ ਜੀ ਸਨ ਉਹਨਾਂ ਦੇ ਚੇਲੇ ਸੀ ਜੀ ਧੰਤਾਂ ਗੁਰੂ ਜੇ ਗੁਰੂ ਆਦਮ ਸਾਹਿਬ ਜੀ ਮਹਾਰਾਜ ਜੀ ਨੂੰ ਕੁਝ ਬੇਨਤੀਆਂ ਕੀਤੀਆਂ ਸਨ ਕਿ ਮਹਾਰਾਜ ਜੀ ਦੇ ਪਾਪ ਕਰਮ ਐਸੇ ਹੈ ਜਿਹਨਾਂ ਨੂੰ ਸੁਣ ਕੇ ਹਾਲ ਭੋਗਣ ਤੋਂ ਡਰ ਲੱਗਦਾ ਹੈ ਆਤਮਾ ਦੇ ਅੰਦਰ ਮਨ ਦੇ ਅੰਦਰ ਐਸਾ ਡਰ ਹੈ ਕਿ ਜਿਹਦੇ ਕਾਰਨ ਬਿਰਕਤ ਨਹੀਂ ਹੋ ਰਹੀ ਇਹ ਪਾਪ ਕਰਨਾ ਦਾ ਵਿਅਕਤੀ ਦੇ ਡਰ ਐਸੇ ਦੂਰ ਹੋਵੇ ਧੰਨ ਧੰਨ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਸੀ ਕਿ ਜਦੋਂ ਇਹਨਾਂ ਮਾੜੇ ਕਰਮਾਂ ਦਾ ਮਨ ਪ੍ਰਾਪਤ ਕਰ ਦਿੱਤਾ ਜਾਵੇ ਪਿਛਲੇ ਉਹਨਾਂ ਨੂੰ ਮੰਤਰਿਆ ਕਰਮ ਆ ਗਿਆ ਮਾਰਗ ਪਾਲਣ ਫਿਰ ਇਹਨਾਂ ਦਾ ਡਰ ਨਿਵਰਤ ਹੋ ਜਾਂਦਾ ਹੈ ਫਿਰ ਉਹਨਾਂ ਨੇ ਦੂਸਰੀ ਬੇਨਤੀ ਕੀਤੀ ਗਰੀਬਨਵਾਸ ਇਹ ਮਨ ਅਸ਼ਾਂਤ ਹੋਏ ਦਾ ਹੈ ਧੰਨ ਕਰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਰਪਾ ਕਰਦਿਆਂ ਹੋਇਆ ਹੁਕਮ ਦੀਆਂ ਤੂੰ ਜਾਣ ਕੇ ਉਪਦੇਸ਼ ਵਕਤ ਕੀਤਾ ਕਿ ਮਨ ਦੀਆਂ ਜਿਹੜੀਆਂ ਇਛਾਵਾਂ ਉਹ ਮਨ ਅਸ਼ਾਂਤ ਕਰ ਦਿੱਤੀਆਂ ਜਦੋਂ ਇਨਸਾਨ ਕਲੇਸ਼ਾਂ ਤੋਂ ਰਹਿਤ ਹੋ ਜਾਂਦਾ ਹੈ ਉਹਦੀਆਂ ਇੱਛਾ ਆਪਣੇ ਆਪ ਖਤਮ ਹੋ ਜਾਂਦੀਆਂ ਹਨ ਸਤਿ ਗੁਰੂ ਇਹਦੀ ਮੰਗੀ ਇੱਛਾ ਇਹ ਘਟਾਈ ਜਾਂਦੀ ਹੈ ਇਨਸਾਨ ਪਦਾਰਥਾਂ ਮਾਇਆ ਵੀ ਦੌਰ ਚ ਲੱਗਿਆ ਹੋਇਆ ਹੈ ਕ੍ਰਿਸ਼ਨਾ ਦਾ ਜਿਹੜੀ ਹੈ ਪਿਆਸ ਬੁਝਦੀ ਨਹੀਂ ਇਸਨੇ ਸੰਸਾਰ ਮਰ ਕਰ ਜਾਣਾ ਕਦੋਂ ਮੇਰੀ ਮਾਤਰ ਰਾਮ ਰਾਮ ਨਾਮ ਨੂੰ ਧਿਆਨ ਸਰਵਤਰ ਪੂਰਨ ਮਨ ਇੱਛਾ ਰਾਮ ਕਰਨ ਸਰਵਤਰ ਆਸਾ ਪੂਰਨ ਜਦੋਂ ਆਪਣੀਆਂ ਸਾਰੀਆਂ ਬਾਰਿਸ਼ਾਂ ਗੁਰੂ ਨੂੰ ਪਹੁੰਚ ਦਿੱਤੀਆਂ ਇਨਸਾਨ ਭਾਵ ਤੋਂ ਭਾਵ ਹੀ ਸ਼ਾਂਤ ਹੋ ਜਾਏਗਾ ਫਿਰ ਅਗਲਾ ਪ੍ਰਸ਼ਨ ਮੀਰ ਸਾਹਿਬ ਨੇ ਬੇਨਤੀ ਕੀਤੀ ਹੈ ਕਿ ਮਨਵਾਸ ਧਰਮ ਕਿਹੜਾ ਸਰਦਾਰ ਹੈ ਇਸਲਾਮ ਵਾਲੇ ਆਪਣੀ ਬਜਾਈ ਕਰਦੇ ਹੈ ਇਸੇ ਤਰ੍ਹਾਂ ਦੂਸਰੇ ਧਰਮ ਵਾਲੇ ਵੀ ਆਪੋ ਆਪਣਾ ਸਵਾਈ ਬੈਠੇ ਹੈ ਆਪ ਆਪਣੀ ਮੁਬਾਰਕ ਰਚਨਾ ਨੂੰ ਕਿਰਪਾਲਤਾ ਕਰੋ ਕਿ ਧਰਮ ਕਿਹੜਾ ਧੰਦਾ ਹੈ ਹਜ਼ੂਰ ਨੇ ਕਿਹਾ ਧਰਮ ਉਹ ਧੰਦਾ ਹੈ ਜਿਸ ਰਸਤੇ ਤੇ ਚੱਲਣ ਨਾਲ ਪਰਮਾਤਮਾ ਦੀ ਪ੍ਰਾਪਤੀ ਹੋ ਜਾਏ ਜਿਹੜੇ ਤੇ ਚੱਲਣ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਉਹਨੂੰ ਧਰਮ ਜਾਂ ਧਾਰਮਿਕ ਹੀ ਸਮਝੋ ਜਿਹੜੇ ਰਸਤੇ ਤੇ ਚੱਲਣ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਉਹ ਧਰਮ ਹੀ ਅਧਾਰਮ ਹੈ ਕਈ ਲੋਕ ਧਰਮ ਦਾ ਮਤੌਤਾ ਪਾ ਕੇ ਧਰਮ ਦੇ ਕੰਮ ਕਰਦੇ ਹਨ ਬਿਲਕੁਲ ਉਹਨਾਂ ਨੂੰ ਇਹ ਧਾਰਮਿਕ ਹੋਣਗੇ ਪਰਮਾਤਮਾ ਦੀ ਪ੍ਰਾਪਤੀ ਦਾ ਸੰਕਲਪ ਕਰਨੇ ਜ਼ਰੂਰਤ ਹੈ ਇਸੇ ਪ੍ਰਕਾਰ ਫਿਰ ਬੇਨਤੀ ਕੀਤੀ ਗਰੀਬਨ ਵਾਲ ਸਰਾ ਤੇਰੀ ਚੰਗੀ ਹੈ ਕਿਉਂਕਿ ਮੁਸਲਮ ਮਤ ਦੇ ਵਿੱਚ ਪਹਿਲਾ ਧਰਮ ਸ਼ਰੀਅਤ ਵਿੱਚ ਹੈ ਦੂਸਰਾ ਹਕੀਕਤ ਹੈ ਤੀਜਾ ਮਾਤ ਹੈ ਚੌਥਾ ਹਕੀਕਤ ਹੈ ਸਾਡੇ ਅੰਦਰ ਵੀ ਇਹ ਹੈ ਸੁਣਨਾ ਮੰਨਣਾ ਨਜ਼ਰ ਆਉਣਾ ਜੀਵਨ ਦੀ ਏਕਤਾ ਦਾ ਵਿਚਾਰ ਹੈ ਪੜ੍ਹਾਈ ਤੋਂ ਵੀ ਮਿਲਦੀ ਹੈ ਅੱਖਰਾਂ ਦਾ ਖੇਲ ਹੁੰਦਾ ਹਜ਼ੂਰ ਗਰੀਬਨ ਵਾਲ ਨੇ ਕਿਹਾ ਸਾਰਾ ਉਹ ਸੰਗੀਤ ਹੈ ਜਿਹਦੇ ਵਿੱਚ ਰਹਿ ਕੇ ਬੰਦਾ ਵਿਕਾਰਾਂ ਤੋਂ ਬਚ ਰਹੇ ਉਹ ਸਾਰਾ ਸੰਗੀਤ ਹੈ ਉਹ ਧਰਮ ਦੇ ਅੱਗੇ ਹੈ ਜਿਹਨਾਂ ਦੀ ਮਰਿਆਦਾ ਵਿੱਚ ਰਹਿ ਕੇ ਆਪਣੇ ਆਪ ਨੂੰ ਧਰਮਾਂ ਤੋਂ ਰੋਕ ਕਰਕੇ ਰੱਖੇ ਅਗਰ ਅਜਿਹਾ ਸਾਰਾ ਜਿਹੜੀ ਹੈ ਬੰਧਨ ਦਾ ਕਾਰਨ ਕਿਸੇ ਪ੍ਰਕਾਰ ਦੇ ਦੋ ਫਕੀਰ ਉਹਨਾਂ ਦੇ ਨਾਲ ਸਨ ਉਹਨਾਂ ਨੇ ਕਿਹਾ ਮਹਾਰਾਜ ਸਮੇਂ ਦੀ ਗੁੰਜਾਇਸ਼ ਅਤੇ ਆਪ ਦੀ ਕਿਰਪਾ ਹੋਵੇ ਅਸੀਂ ਵੀ ਦੋ ਪ੍ਰਸ਼ਨਾਂ ਦਾ ਹੱਲ ਚਾਹੁੰਦੇ ਹਾਂ ਧੰਨ ਕਰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਗਿਆ ਫਰਮਾਈ ਗੁਰੂ ਨਾਨਕ ਪਾਤਸ਼ਾਹ ਦਾ ਘਰ ਕਰਾ ਅਤੇ ਖੁੱਲ੍ਹਾ ਹੈ ਤੁਸੀਂ ਵੀ ਆਪਣੇ ਪ੍ਰਸ਼ਨ ਸੰਗਤ ਨੂੰ ਪ੍ਰਾਪਤ ਕਰਦੇ ਹਾਂ ਉਹਨਾਂ ਨੇ ਬੜੀ ਸੁੰਦਰ ਹੋ ਕੇ ਬੇਨਤੀ ਕੀਤੀ ਹੈ ਗਰੀਬਨ ਵਾਲ ਆਪ ਕਿਰਪਾ ਕਰਕੇ ਇਹ ਬਖਸ਼ਿਸ਼ ਕਰੋ ਫਕੀਰ ਕਿਸ ਨੂੰ ਕਹਿੰਦੇ ਹਨ ਸਤਿਗੁਰੂ ਜੀ ਨੇ ਕਿਹਾ ਫਕੀਰ ਉਹ ਹੈ ਜਿਸ ਨੇ ਆਪਣੀ ਸਾਰੀਆਂ ਵਾਸਨਾ ਖਤਮ ਕਰਕੇ ਪਰਮਾਤਮਾ ਦੀ ਸੰਘੇਰਤਾ ਪ੍ਰਾਪਤ ਕਰ ਲਈ ਹੈ ਉਸਦਾ ਨਾਮ ਫਕੀਰ ਹੈ ਫਕੀਰ ਹੈ ਕਿ ਸੰਸਾਰੇ ਵਾਲੇ ਮਾਲ ਦੇ ਮੈਨੂੰ ਤਾਂ ਫਿਰ ਕਾਲ ਸਾਹਿਬ ਜੀ بڑا مشکل ہے اور برے کام کرتے تو کبھی وہ تلاش کرے گا یہ سمبھو ہی گل ہے پلا رہے ہیں جدو کسی کے من کو گرو کا پیار شردا ہو جاتی ہے پھر وہ اپنی مرضیاں وچرنا چاہتا اپنی مرضی وچرنا والا جو منشیا ہے وہ گرو کا بھی سات سنگت کی بخش کا پاتر نہیں بن سکتا گرو کی بخش کا پاتر وہ منش بن رہا جو گرو کی آگیا کا پالن کر رہا ہے کئی لوگ امرت چلتے ہیں نہیں بھی ہیں اور انہوں کے من اس طرح کا وکار بن جاتا کہ اس بڑے سرگوتم ہیں دوسرے بڑے جینے ہیں آپ سو بھی اکر جانا ہے اور ان کو لگوا بان پڑھتے ہیں بانا بھی سہارا ہے دونوں پرتی انہوں کے من کی غلامی اور نفرت ہے یہ بہت بڑی کمزوری ہے جی امرت چل کے دور ہونی چاہیے تھی وہ امرت آدمی کے اندر پیدا ہو گئی کارن یہ ہے کہ پانڈا سوجیا نہیں گیا امرت پا رکھا گیا کیونکہ مہاراجا حکم ہے پانڈا سوئے بہ سوکھ دے اور کو دے کو جا دودھ کرن تم سر سمایا ہوئے ناراض جماو جپو تیکو ناما خبر ناراضل ہم ہونے قدم ہوتی ہے جب نام نال سرکی ٹوٹ جاتی ہے گز کے گرو جی نام ترتی ہوئی ہے نام جپن کا فل کی ہے نامی کی پراپتی ہو جانی نام جپن کا فل کی ہے نامی کی پراپتی جی کا نام ہے وہ پراپت ہونا جو پراپت نہیں ہوا کہ آج سادن دیکھا ہے کہ وہ آتما پرماتما کی پراپتی سیدھی نہیں ہوئی جنہ چر سادن دیکھا ہے تو انہیں چر جل بھی ہے کسی ویلے کی پسند کا اپنا پربھاؤ کہ اس نہ لگا دے اس واسطے مہاپرشان کی پوتر پورکھان کی گرو مہاراج کی سنگ کی سہایتا کی لوڑ ہے کئی اسی طرح امرت چکن کو بعد کتا کیرتن پڑھنا کر لیں گے جڑا پاٹ ہے جس طرح بھائی رات میں گڑھ پانی دینا ہرا پڑا رنگا پڑ بھی دینا پر جی کتا جس طرح برسا رہا ہے وہ درخت کے نال جی دو جان پتے سڑے ہے کاجو کا پرواب ہے گندے کا پرواب ہے وہ سرپن چوٹی تو جڑا تک برسا کا جل درخت میں دو رنگا درخت سے آگ ہی ہو جاتی ہے پڑھان کی کٹیائی جڑا سال سنگ جی دور چرت گنگا آپ کے سنگ ہونا دور ہو جا کے اندر رس پا جا آس بھی بڑھ اس واسطے کئی لوگ کتا کیرتن تک کیرتن پاٹ کر کے رہے ہیں وہ گروان کی ویاخیا جو ٹکسالی مہاپرشان کی رچنا دوارا پرمپرا چلی آئی ہے سنن کی کوشش نہیں کرتے کہ انہوں کے اندر پاسواں بھی پڑھن اور سال سنگری امرتا سنگتا کی جی کٹاس ہے بنی رہتی ہے انہوں کے اندر برہما نام کا جگہ راس ہے وہ پیدا نہیں ہوتا اس کر کے انہوں کا جگہ گال ہے کٹن کا کہ ہر ویلے دورے کی بڑیائی دیکھ کے انڈیا آدر کرتے رہتے ہیں تو اس واسطے ساریا جڑی چار دھارا کرتا کئی لوگ اب وچار کرتے ہیں کہ گرو گرنتھ صاحب نے ماننا چاہیے میں بھی یہ وچار دے رہا ਪਰ ਸਵਾਲ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਮਾਨਤਾ ਕਹਾਂ ਰਹੇਗੀ ਜੇ ਗੁਰੂ ਗ੍ਰੰਥ ਸਾਹਿਬ ਦਾ ਮਾਨਤਾ ਲੋਕਾਂ ਚ ਦੱਸੀ ਜਾਏ ਜਿਹਨਾਂ ਇਲਾਕਿਆਂ ਚ ਗੁਰੂ ਗ੍ਰੰਥ ਸਾਹਿਬ ਦੀ ਮਾਨਤਾ ਦਾ ਪ੍ਰਗਟਾਓ ਨਹੀਂ ਹੋ ਸਕਿਆ ਉੱਥੇ ਕਈ ਜਗ੍ਹਾ ਗੁਰੂ ਗ੍ਰੰਥ ਸਾਹਿਬ ਨੂੰ ਭੇਟ ਹੋੜੇ ਰਹੇ ਤੇ ਪੱਤਰੇ ਕੱਟੇ ਵੱਢੇ ਰਹੇ ਮਾਫ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਸੰਗਤ ਵਿੱਚ ਪਹੁੰਚਾਉਣ ਵਾਸਤੇ ਵੀ ਇੱਕ ਸਦਗੇ ਦਾ ਗਿਆਨਵਾਨ ਮਹਾਤਮਾ ਚਾਹੀਦਾ ਕਿ ਨਹੀਂ ਚਾਹੀਦਾ ਜਿੰਨਾ ਚਿਰ ਇਹਦਾ ਸੇਵਾ ਕਰਨ ਦਾ ਇਸ ਬਾਣੀ ਦਾ ਸ਼ੁੱਧ ਪਾਠ ਕਰਨ ਦਾ ਬਾਣੀ ਦੇ ਰਾਗਾਂ ਦੀ ਅਰਥਾਂ ਦੀ ਜਾਪ ਕਵਿਤ ਸੁਰ ਦਾ ਅਭਿਆਸ ਔਰ ਜਿਹੜੀਆਂ ਵਿਚਾਰਾਂ ਵਿੱਚ ਦਿੱਤੀਆਂ ਉਹ ਨਾ ਦੱਸਣ ਜਾਣ ਜੀ ਦਾ ਸਤਿਕਾਰ ਤੇ ਪਿਆਰ ਲੋਕਾਂ ਦੇ ਮਨਾਂ ਦੀ ਯੋਗਤਾ ਉਤਸਾਹ ਨੂੰ ਲੋਕਾਂ ਨੂੰ ਵਿਆਖਿਆ ਕਰਕੇ ਨਾ ਸਮਝਾਇਆ ਜਾਵੇ ਕਿ ਲੋਕ ਦੀ ਮਾਨਤਾ ਕਿਵੇਂ ਕਰਨਗੇ ਮੰਨਣ ਯੋਗ ਹੈ ਇਹ ਗੱਲ ਕੋਈ ਤੱਕ ਨਹੀਂ ਪਰ ਵੀ ਮਾਨਤਾ ਪੈਦਾ ਕਰਨ ਵਾਸਤੇ ਸੰਗਤਾਂ ਤੱਕ ਕੋਈ ਗੱਲ ਪਹੁੰਚਾਉਣੀ ਚਾਹੀਦੀ ਆ ਕਿਵੇਂ ਮਾਨਤਾ ਦਾ ਪ੍ਰਗਟਾਓ ਕਰਨਾ ਪਏਗਾ ਤੇ ਜਿੱਥੇ ਐਸੇ ਵਿਚਾਰ ਵਾਲੇ ਪੁਰਖ ਨਹੀਂ ਆਏ ਕਈ ਜਗ੍ਹਾ ਅਸੀਂ ਅਲਮਾਰੀਆਂ ਨੂੰ ਤੇ ਗੁਰੂ ਮਹਾਰਾਜ ਦੇ ਸਰੂਪਾਂ ਨੂੰ ਸੇਂਤ ਲੱਗੀ ਹੋਈ ਦੇਖੀ ਹੈ ਔਰ ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਸੂਹੀਆਂ ਸੂਹੀਆਂ ਉਹਨੇ ਦੇਖੀਆਂ ਗਈਆਂ ਆਪ ਅਸੀਂ ਸਾਈਆਂ ਦੇਖੀਆਂ ਕਿਉਂਕਿ ਮਾਨਤਾ ਨਹੀਂ ਦੱਸੀ ਗਈ ਮਹਾਨਤਾ ਦੱਸਾਂਗੇ ਤੇ ਲੋਕਾਂ ਨੂੰ ਸ਼ਰਧਾ ਭਗਤੀ ਪਿਆਰ ਜਗਾਉਣਾ ਪਏਗਾ ਹਰ ਦਵਿੰਦਰ ਸ਼ਰਧਾ ਨਹੀਂ ਜਗਦੀ ਹਰ ਦਵਿੰਦਰ ਪ੍ਰੇਮ ਨਹੀਂ ਜਾਗਦਾ ਡਾਕਟਰ ਦੇ ਆ ਗਿਆ ਉਹ ਕਿਸੇ ਦਾ ਭੋਜਨ ਤਿਆਰ ਨਹੀਂ ਕਰਦੀ ਜਦ ਤੱਕ ਆਦਿ ਨੂੰ ਜਗਾਇਆ ਨਹੀਂ ਜਾਂਦਾ ਆਦਿ ਜਗਾਉਣੀ ਪੈਂਦੀ ਹੈ ਫਿਰ ਉਹ ਭੋਜਨ ਸਾਰੀ ਤਰ੍ਹਾਂ ਦੇ ਪਦਾਰਥ ਵੀ ਤਿਆਰ ਕਰਦੀ ਹੋਰ ਵੀ ਕਈ ਸੁੱਖ ਦਿੰਦੀ ਹੈ ਬਿਜਲੀ ਮਜ਼ਬੂਤ ਹੈ ਵਿੱਚ ਨਹੀਂ ਨੱਪਦੇ ਬਲਬ ਦਾ ਪ੍ਰਕਾਸ਼ ਨਹੀਂ ਹੋਏਗਾ ਜੇ ਬੈਠੇ ਲੋਕ ਭੋਗੋਂਗੇ ਪ੍ਰਕਾਸ਼ ਦਾ ਰਾਹ ਨਹੀਂ ਹੋਏਗਾ ਕਿਉਂਕਿ ਬਟਨ ਨਹੀਂ ਨੱਪਿਆ ਗਿਆ ਸੁੱਤੀ ਹੋਈ ਵਿਅਕਤੀ ਨੂੰ ਜਦ ਤੱਕ ਜਗਾਇਆ ਨਹੀਂ ਜਾਂਦਾ ਉਨ੍ਹਾਂ ਚਿਰ ਗੁਰਬਾਣੀ ਦੀ ਮਹਾਨਤਾ ਨੂੰ ਸਮਝਿਆ ਨਹੀਂ ਜਾਂਦਾ ਤੇ ਜਿਨ੍ਹਾਂ ਦੇ ਮਨ ਨੂੰ ਜਾਗ ਪਏ ਸਮਝ ਰਿਹਾ ਕਿ ਗੁਰਬਾਣੀ ਕਿੰਨੀ ਮਹਾਨ ਹੈ ਹੋਈ ਤੇ ਜ਼ਿਆਦਾ ਰੱਖਣਗੇ ਉਹ ਸੇਵਾ ਕਰਦੀ ਹੋਵੇਗਾ ਜਿਹੜੇ ਲੋਕ ਆਪਣੇ ਗੁਰੂ ਇਸ ਬਾਰੇ ਇਹ ਗੱਲ ਨਹੀਂ ਸਮਝਾ ਸਕੇ ਉਹ ਪੌਮਾਂ ਬੜੀਆਂ ਪਿੱਛੇ ਰਹਿ ਗਏ ਸਤਿ ਗੁਰੂ ਕਈ ਬੰਦੇ ਸੰਗਤ ਹੁੰਦੇ ਆਪ ਤੇ ਥੋੜ੍ਹਾ ਬਹੁਤ ਸੇਵਾ ਪਿਆਰ ਕਰਦੇ ਉਹਨੇ ਆਪਣੇ ਬੱਚਿਆਂ ਦਾ ਇਹ ਗੁਰਤੀ ਪੈਦਾ ਨਹੀਂ ਕੀਤੀ ਉਹਨਾਂ ਦੇ ਬੱਚੇ ਕਦੀ ਸੰਗਤ ਦੇ ਨੇੜੇ ਨਹੀਂ ਲੱਗਦੇ ਗੁਰੂ ਗ੍ਰੰਥ ਸਾਹਿਬ ਕੋਈ ਸਤਿਕਾਰ ਕਾਰ ਨਹੀਂ ਕਰਦੇ ਪਰਮਾਤਮਾ ਜਾਂ ਸ਼ਰੀਰ ਨੂੰ ਦੇਖੀ ਜਾਣਗੇ ਉਹਨਾਂ ਨੂੰ ਸਤਿਕਾਰ ਪਿਆਰ ਦਾ ਗਿਆਨ ਨਹੀਂ ਹੈ ਇਹ ਸਾਰੀਆਂ ਚੀਜ਼ਾਂ ਹੁਣ ਦੇਖੋ ਬੱਚਾ ਜਾਂਦੇ ਹਾਂ ਅਸੀਂ ਉਸ ਨੂੰ ਇਹ ਉਹਨਾਂ ਨੂੰ ਪਤਾ ਕਿ ਮੇਰੀ ਮਾਂ ਹੈ ਜਿਹਦੇ ਪੇਟੋਂ ਜਾਣਾ ਇਹ ਵੀ ਦੱਸਣਾ ਹੀ ਪਿਆ ਕਿ ਇਹ ਤੇਰੀ ਮਾਂ ਇਹ ਤੇਰਾ ਪਿਓ ਹੈ ਤੇਰੇ ਭੈਣ ਭਰਾ ਤੇਰੇ ਰਿਸ਼ਤੇਦਾਰ ਹੈ ਬੱਚੇ ਤੂੰ ਬਿਨਾਂ ਤੇ ਸਮਝ ਨਹੀਂ ਆਏ ਅਗਰ ਉਹ ਬੱਚਾ ਗੁੰਗਿਆਂ ਵਿੱਚ ਚੱਲ ਹੈ ਬੋਲਣਾ ਨਾ ਸਿਖਾਇਆ ਜਾਏ ਅੰਨਿਆਂ ਵਿੱਚ ਰੱਖਿਆ ਜਾਏ ਤੁਹਾਨੂੰ ਕਿਆ ਪਹਿਚਾਣ ਹੋਏਗੀ ਕੀ ਦੱਸੇਗਾ ਬੋਲਿਆਂ ਵਿੱਚ ਰੱਖਿਆ ਜਾਏ ਇਹ ਤਾਂ ਗੁੰਗਾ ਹੀ ਰਹਿ ਜਾਏਗਾ ਇਹ ਤੋਂ ਉਸ ਤਰ੍ਹਾਂ ਦੇ ਰਹਿ ਜਾਏਗਾ ਜਗਾਉਣਾ ਪੈਂਦਾ ਹੈ ਗੁਰੂ ਗ੍ਰੰਥ ਸਾਹਿਬ ਮਹਾਨ ਹੈ ਇਹਦੀ ਮਹਾਨਤਾ ਨੂੰ ਸੰਸਾਰ 'ਚ ਪ੍ਰਗਟ ਕਰਨ ਲਈ ਇਹਦੀ ਮਹਾਨਤਾ ਦਾ ਸੰਦੇਸ਼ ਲੋਕਾਂ ਨੂੰ ਦੇਣਾ ਪਵੇਗਾ ਕੌਣ ਦੇਵੇਗਾ ਜਿਹਦਾ ਤੁਸੀਂ ਇਹ ਸੰਦੇਸ਼ ਦੇਣ ਵਾਸਤੇ ਸਮਰੱਥ ਹੋ ਤੇ ਫਿਰ ਸਾਡੇ ਲੋਕਾਂ ਦੀ ਤੁਹਾਨੂੰ ਕੋਈ ਲੋੜ ਨਹੀਂ ਤੇ ਜੇ ਤੁਸੀਂ ਆਪ ਦੇ ਸੰਦੇਸ਼ ਨੂੰ ਘਰ ਤੱਕ ਪਹੁੰਚਾਉਣ ਦੀ ਹਿੰਮਤ ਨਹੀਂ ਆਉਂਦੀ ਤੇ ਕਿਸੇ ਮਾਂ ਦਾ ਦੁੱਖ ਪੁੱਤਰ ਇਸ ਪਾਸੇ ਤੁਰਿਆ ਫਿਰ ਉਹਦੇ ਨਾਲ ਤੁਹਾਨੂੰ ਵੀ ਖਾਲੀ ਨਹੀਂ ਹੋਣੀ ਚਾਹੀਦੀ ਦਲਕੇ ਵੱਲੋਂ ਤੁਹਾਡੇ ਜਿਹੜੇ ਆਪਣੇ ਬੱਚੇ ਆ ਡਰਾਮਾ ਪੀਂਦੇ ਆ ਉਹਨਾਂ ਦੀ ਤਿਆਰੀ ਵੀ ਕਰਦੇ ਆ ਫਸਲੋ ਬਾਤ ਵੀ ਕਰਦੇ ਆ ਲੁਕ ਟੁੱਕ ਥੈਲੀਆਂ ਵੀ ਕਰਦੇ ਆ ਜਿਹੜੀ ਵੀ ਕਰੇ ਜਾਂਦੇ ਆ ਤੁਸੀਂ ਉਹਨਾਂ ਨੂੰ ਡਰਾਉਣ ਵਾਸਤੇ ਜ਼ਮੀਨਾਂ ਡਾ ਕੇ ਲਾ ਕੇ ਬੜੀਆਂ ਸਿਫਾਰਸ਼ਾਂ ਨੇ ਜਿਹਨਾਂ ਤੋਂ ਪੜ੍ਹਾਉਣ ਵਾਸਤੇ ਉਹਨਾਂ ਨੂੰ ਕੀ ਲਾਉਂਦੇ ਹੋ, ਤੁਹਾਨੂੰ ਦੇਸ਼ ਸੰਸਾਰ ਨਹੀਂ ਮਿਲਦੇ, ਕਿਉਂਕਿ ਉਹ ਤੁਹਾਡਾ ਆਪਣਾ ਜਿਹੜਾ ਸਾਧੂ ਹੁੰਦਾ ਉਹ ਨਹੀਂ ਕਿਸੇ ਵੀ ਮਾਂ ਦਾ ਪੁੱਤਰ ਹੁੰਦਾ। ਉਹ ਜਵਾਨੀ ਦੇ ਦੁੱਖ ਤਿਆਗ ਕੇ ਸਾਰੀ ਜ਼ਿੰਦਗੀ ਸਮਾਜ ਦੀ, ਦੇਸ਼ ਦੀ, ਕੌਮ ਦੀ, ਧਰਮ ਦੀ ਸੇਵਾ ਵਿੱਚ ਜੁੜ ਜਾਂਦਾ। ਪਤਨੀ ਲੋਕ ਉਹਦੇ ਨਾਲ ਕਿਰਪਾ ਕਰਦੇ, ਕਿਉਂਕਿ ਉਹ ਕਿਸੇ ਹੋਰ ਮਾਤਾ ਦਾ ਸਾਧੂ ਨੂੰ ਕਿਸੇ ਮਾਤਾ ਤੋਂ ਜਨਮ ਲੈਂਦਾ। ਜਿਹੜਾ ਆਪਣਾ ਹੈ ਉਹ ਕਸੂਰਵਾਰ ਵੀ ਬੜਾ ਪਿਆਰਾ ਲੱਗਦਾ, ਜਿਹੜਾ ਦੂਸਰੀ ਮਾਤਾ ਨੇ ਜਮਾਇਆ ਹੋਇਆ ਉਹ ਨੇਕੀ ਦਾ ਉਪਦੇਸ਼ ਦਿੰਦਾ ਵੀ ਲੋਕਾਂ ਨੂੰ ਪਾਉਂਦਾ ਨਹੀਂ, ਕਿਉਂਕਿ ਉਹਦੇ 'ਤੇ ਸਾਡੀ ਵਿਸ਼ਵਾਸ ਨਹੀਂ। ਪਰ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਉਹ ਪਿਆਰਾ ਲੱਗਦਾ ਹੈ ਜੋ ਗੁਰੂ ਦਾ ਸੇਵਕ ਬਣ ਕੇ ਤੁਰਦਾ। ਸੇਵਕ ਤੋਂ ਸੇਵਾ ਬਣੇ ਆਈ ਹੁਕਮ ਬੂਝ ਪਰਮ ਪਰ ਭਾਈ ਉਸੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਖਰਾ ਰਿਹਾ। ਕਈ ਗੁਰਦੁਆਰਿਆਂ ਵਿੱਚ ਐਸਾ ਹੁੰਦਾ ਕਿ ਇੱਥੇ ਸੰਤ ਮਹਾਂਪੁਰਸ਼ਾਂ ਵਾਸਤੇ ਖੋਲਦੀ ਹੈ, ਗੋਰਾਂ ਡਾਕੂ ਬਦਮਾਸ਼ਾਂ ਵਾਸਤੇ ਖੋਲੋਵੇਗੀ। ਚਲਿਤ ਬੋਲੋ, ਇਹ ਜਿਹੜੇ ਗੁਰਦੁਆਰੇ ਤਾਂ ਬਣਾਏ ਸਾਧੂ ਗੁਰਦਮਾਂ ਵਾਸਤੇ ਸਨ, ਅਤਿਥੀਆਂ ਵਾਸਤੇ। ਇਹ ਧਰਮ ਕੇਂਦਰ ਬਣਾਏ ਕਿਹਨਾਂ ਵਾਸਤੇ? ਜਿਹਦਾ ਕੋਈ ਆਸਰਾ ਨਹੀਂ, ਨਿਰਾਸਰਾ ਬੰਦਾ ਦੇਸ਼ ਵਿਦੇਸ਼ ਕੋਈ ਰਾਹੂ ਜਾਤੂ ਚੱਲ ਰਿਹਾ ਤੇ ਬੰਦਗੀ ਵਾਲਾ ਸਾਧੂ ਹੋਵੇ, ਉਹਨਾਂ ਵਾਸਤੇ ਧਰਮ ਕੇਂਦਰ ਕਾਇਮ ਕੀਤੇ ਗਏ ਸਨ। ਵਿਦਵਾਨ ਸਾਧੂ ਹੋਣਗੇ, ਉਹ ਧਰਮ ਦੀ ਸਿੱਖਿਆ ਦੀਖਿਆ ਲੋਕਾਂ ਨੂੰ ਦੇਣਗੇ, ਲੋਕ ਧਰਮ ਨਾਲ ਜੁੜਨਗੇ, ਉਹਨਾਂ ਦਾ ਆਚਾਰ ਵਿਚਾਰ ਸਹੀ ਹੋ ਜਾਏਗਾ। ਯਾਦ ਕਦੇ ਪ੍ਰਸ਼ਨ ਬੜਾ ਚੱਲਦਾ ਹੈ ਕਿ ਸਲਾਨਾ ਕਿਰਤ ਕਰਕੇ ਖਾਂਦਾ, ਸਲਾਨੇ ਵਿਹਲੇ ਖਾਂਦੇ ਆ। ਹੁਣ ਜਿਹੜੇ 47 ਲੱਖ ਜੀਵ ਆ ਪਾਣੀ, ਉਹ ਕੀ ਕਿਰਤ ਕਰਦੇ ਆ? ਉਹਨਾਂ ਨੂੰ ਆਪਾਂ ਦਾ ਕਾਨੂੰਨ ਦਿੰਦੇ ਕਿ ਮਾਲਕ ਦਿੰਦਾ ਹੋਵੇਗਾ। ਜੇ ਉਸ ਮਾਲਕ ਨੇ ਪੈਦਾ ਕੀਤਾ ਸਭ ਨੂੰ ਖਾਣ ਲਈ, ਉਹ ਦੇ ਰਿਹਾ, ਕੋਈ ਕਿਸੇ ਨੂੰ ਨਹੀਂ ਦੇ ਰਿਹਾ। ਸਭ ਦਾ ਫਿਕਰ ਹੋਈ ਹੈ, ਸਿਰ ਤੇ ਜਿਹੜੀ ਸੰਭਾਲ ਹੈ ਖਾਸ ਸਾਰੇ ਮਨ ਤੋਂ ਫੜਿਆ। 47 ਤੱਕ ਜੀਵ ਜਲਨੇ ਆ, ਉੱਥੇ ਲੀਟਰ ਪਹਿਲਾ ਸਾਹਿਬ ਉੱਥੇ ਕਿਸ ਨਾਲ ਚੱਲੇ, ਨਾ ਤੋਂ ਹੱਟ ਉੱਥੇ, ਨਾ ਖੇਤੀ ਚੱਲਦੀ, ਨਾ ਤੋਂ ਰੋਟੀ ਕਿਸਾਨਦਾਰੀ ਚੱਲਦੀ ਹੈ। ਜਲਨੇ ਜਨ ਤੋਂ ਪਾਏ ਕਿਸਾਨਾਂ ਤੇ ਰੋਟੀ ਦੇ ਉਹੀ ਦੇ ਰਿਹਾ। 47 ਤੱਕ ਖੇਤੀ ਬਾਹਰ ਹੈ, ਇਹਨਾਂ ਦੀ ਹੁੰਦੀ ਆ ਕਮੀ ਤਰੇਕੀ ਹੈ, ਮਨੁੱਖਾਂ ਚੋਂ ਕੁਝ ਮਨੁੱਖਾ ਉਹਨੇ ਕਿਰਤ ਕਰਕੇ ਖਾਣੇ ਆ। ਪੁਲਿਸ ਵਾਲੇ ਵੀ ਆਦਮੀ ਮੰਗਦੇ ਤੇ ਫੌਜ ਵਾਲੇ ਵੀ ਤਕੜੀ ਨਹੀਂ ਬੋਲਦੇ, ਤੇ ਜਿਹੜੇ ਮਨਿਸਟਰ ਲੋਕ ਆ ਉਹ ਵੀ ਚਰਖਾ ਕੱਟ ਕੇ ਰੋਟੀਆਂ ਨਹੀਂ ਬਣਾਉਂਦੇ। ਤੇ ਡਾਕਟਰ ਵੀ ਕਿਹੜਾ ਆਦਮੀ ਮੰਗਦਾ, ਕਿੱਥੋਂ ਖਾਂਦੇ? ਅਗਰ ਇਹ ਡਾਕਟਰ ਨਾ ਹੋਣ ਤੁਸੀਂ ਸਾਰੀ ਬਿਮਾਰ ਹੋ ਕਿਰਤ ਕਰੋਗੇ ਕਿ ਨਹੀਂ? ਤੰਦਰੁਸਤ ਹੋਵੋਗੇ ਤੇ ਕਿਰਤ ਕਰੋਗੇ? ਪੁਲਿਸ ਨਾ ਹੋਏਗੀ ਤੇ ਦੋ ਬੰਦੇ ਤੁਹਾਡਾ ਸਾਰਾ ਇਲਾਕਾ ਲੁੱਟ ਕੇ ਲੈਣਗੇ, ਪੁਲਿਸ ਦੀ ਕਿਰਪਾ ਨਾਲ ਆਰਾਮ ਨਾਲ ਸਮਝਿਆ। ਫੌਜ ਨਾ ਹੋਵੇ, ਬਾਹਰ ਦੇ ਲੋਕ ਨੂੰ ਦੇਸ਼ ਦੇ ਹਮਲਾਵਰ ਹੋ ਕੇ ਸਵਾਰੀ ਮਚਾ ਲੈਣਗੇ ਨਾਦਰ ਤੇ ਅਬਦਾਲੀ ਵਾਲੇ, ਕਿਆ ਫੌਜ ਵਿਹਲਾ ਹੁੰਦੀ ਹੈ? ਇੱਕ ਵਾਰੀ ਮਹਿਲ ਨੇ ਗੱਲ ਕਿਹਾ ਕਿ ਫੌਜ ਐਤਵਾਰ ਵਾਲੇ ਦਿਨ ਵਿਹਲਾ ਹੁੰਦੀ ਹੈ। ਤਨਖਾਹ ਉਹਦੀ ਜਿਹੜੀ ਧੀ ਰਾਣੀ ਸੀ ਉਹ ਕਹਿੰਦੀ ਅੱਧਾ ਦਿਨ ਸ਼ਨਿਚਰਵਾਰ ਦੀ ਤਨਖਾਹ ਬੰਦ ਹੋਣੀ ਚਾਹੀਦੀ ਹੈ। ਤੇ ਜਿਹੜੇ ਚੀਨ ਦਾ ਹਮਲਾ ਹੋਇਆ ਪੇਟ ਦੀ ਪਤਾ ਲੱਗ ਗਿਆ ਫੌਜ ਵਿਹਲਾ ਨਹੀਂ ਹੁੰਦੀ, ਫੌਜ ਦੀ ਕਿਰਪਾ ਨਾਲ ਸਾਰੇ ਖਾ ਰਹੇ ਹੋਏ, ਨਹੀਂ ਤਾਂ ਕਮਾਇਆ ਵੀ ਲੁੱਟ ਕੇ ਵਿਦੇਸ਼ੀ ਰਹਿ ਲੈਂਦੇ ਹੁੰਦਾ ਹੀ ਰਿਹਾ, ਹੁਣ ਵੀ ਹੋ ਸਕਦਾ ਹੈ। ਫਿਰ ਸਾਰਾ ਸਮਝੇ ਵੀ ਤੁਸੀਂ ਕਮਾਲਾਂ ਦੇ ਦਿਓ, ਵਿਦਵਾਨ ਮਹਾਤਮਾ ਤੁਹਾਨੂੰ ਉਪਦੇਸ਼ ਖਾਂਦੇ, ਤੁਸੀਂ ਬਰਾਈਆਂ ਵਿੱਚ ਇੰਨਾ ਗਲਤਾਨ ਹੋ ਜਾਓਗੇ, ਬਰਾਈਆਂ ਦੁਆਰਾ ਤੁਹਾਡੀ ਸਾਰੀ ਮਾਇਆ ਹੋ ਜਾਊਗੀ। ਰਾਬਾਂ ਸਵਾਬਾਂ ਨੱਚਣਾ ਪੈਚਣਾ ਹੋਰ ਕਿੰਨੇ ਕੁ ਕਾਰਨ ਆ, ਉਹ ਵਿਦਵਾਨ ਸਿੱਖਿਆ ਦਿੰਦੇ ਆ, ਤੁਸੀਂ ਉਸ ਤੋਂ ਸੇਧ ਲੈ ਕੇ ਤੁਰਦੇ ਆ, ਬੁਰਾਈ ਤੋਂ ਬਚਦੇ ਆ, ਤੇ ਤੁਹਾਡੀ ਥੋੜ੍ਹੀ ਮਾਇਆ ਵੀ ਬਹੁਤੀ ਹੋ ਜਾਂਦੀ ਹੈ। ਜੇ ਮਹਾਤਮਾ ਦੀ ਸਿੱਖਿਆ ਨਾ ਹੋਵੇ ਲੋਕ ਬੁਰਾਈ ਚ ਗਲਤਾਨ ਹੋ ਜਾਣ, ਤੇ ਮਾੜੇ ਲੋਕਾਂ ਦਾ ਪੈਸਾ ਮਾੜੇ ਪਾਸੇ ਦਾ ਬਹੁਤ ਜਾ ਰਿਹਾ। ਇਹ ਇਧਰਲੇ ਪਾਸੇ ਤੁਸੀਂ ਏਜੰਟਾਂ ਰਾਹੀਂ ਆਉਂਦੇ ਆ, ਕੋਈ 35 ਲੱਖ ਕੋਈ 50 ਲੱਖ ਵੀ ਦਿੰਦਾ ਅਮਰੀਕਾ ਨੂੰ, ਏਜੰਡਾ ਨੂੰ ਕਦੀ ਪਖੰਡੀ ਨਹੀਂ ਕਿਹਾ ਜਾਂਦਾ, ਉਹਨਾਂ ਦਾ ਬੁਰਾ ਨਿਮਾ ਕਰ ਦਿੰਦੇ, ਚੇਤੀ ਮਚਾ ਦਿਓ ਜੀ, ਦਰਜ ਬੋਲੋ ਪੰਜ ਸਾਲ ਨੂੰ ਤਾਂ ਕੋਈ ਪੰਜ ਸੱਤ ਰੁਪਈਏ ਦੇ ਦਿੰਦਾ ਉਹ, ਪੈਂਤੀ ਪੈਂਤੀ ਲੱਖ, ਨੌ ਨੌ ਲੱਖ ਏਜੰਡਾ ਨੂੰ ਦੇ ਕੇ ਲਿਆ ਰਹੇ ਕਦੀ ਪਖੰਡੀ ਕਿਹਾ। ਇਹ ਫੈਸ਼ਨ ਪ੍ਰਾਪਤੀ ਦੇ ਵਿੱਚ ਕੀ ਹੋ ਰਿਹਾ ਕਿ ਨਸ਼ਿਆਂ ਵੇਸ਼ਿਆਂ 'ਚ ਇਹਨਾਂ ਨੂੰ ਕੋਈ ਪਖੰਡੀ ਨਹੀਂ ਕਹਿੰਦਾ, ਕਿਉਂਕਿ ਫੈਸ਼ਨ ਕਰਨ ਦੀ ਬਿਮਾਰੀਆਂ ਵੀ ਤੁਹਾਡੀਆਂ ਹਨ ਅਤੇ ਜਿਹੜੇ ਭਾਈ ਉਹ ਵੀ ਤੁਹਾਡੇ ਹਨ, ਤੁਹਾਨੂੰ ਜਿੱਥੇ ਤੁਹਾਡਾ ਸਵੱਥ ਭਾਵ ਹੈ ਉਹ ਬੁਰਾਈ ਵੀ ਚੰਗੀ ਦਿੰਦੀ ਹੈ, ਅਤੇ ਜਿੱਥੇ ਸਵੱਥ ਭਾਵ ਨੂੰ ਚੰਗਿਆਈ ਵੀ ਬੁਰੀ ਨਜ਼ਰ ਵਿੱਚ ਦਿੰਦੀ ਹੈ, ਇਹ ਹੀ ਮਨੁੱਖਤਾ ਦੀ ਕਮਜ਼ੋਰੀ ਹੈ। ਅਗਰ ਇਸ ਕਮਜ਼ੋਰੀ ਨੂੰ ਫੜ ਕੇ ਵਿਦਵਾਨ ਤੱਤ ਵਿੱਚ ਗਿਆਨਵਾਨ ਮਹਾਂਪੁਰਖਾਂ ਦੀ ਸੰਗਤ ਕੀਤੀ ਜਾਏ, ਤੁਹਾਡੇ ਜੀਵਨ ਵਿੱਚ ਨਵੀਂ ਰੋਸ਼ਨੀ ਮਿਲੇਗੀ, ਫਿਰ ਅੰਧੇਰੇ ਕੋਟਾ ਨਹੀਂ ਖਾਓਗੀ। ਫਿਰ ਸੰਤਾਂ ਮਹਾਂਪੁਰਖਾਂ ਦੀ ਸੰਗਤ ਕਰਨੀ ਸਾਰਥਕ ਆ ਕਿ ਨਿਰਾਰਥਕ ਆ? ਤੇ ਕਈਆਂ ਨੇ ਅੱਜ ਇਹ ਗੱਲ ਬਲ ਕਰ ਲਈ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਹੀ ਸੰਤ ਸਭ ਧੋਖਾ ਜਾਂਦਾ, ਸਾਂ ਗੁਰੂਆਂ ਨੂੰ ਗੁਰੂ ਗ੍ਰੰਥ ਸਾਹਿਬ ਸੰਤ ਕਰਦੇ ਹੀ ਨਹੀਂ। ਅਰਦਾਸ ਸੁਰੀਰ ਇੰਨੇ ਭਗਤ ਹੈ ਕਿ ਦੋਹਾਂ ਸੂਬਿਆਂ ਦੇ ਦੂਜੇ ਧਰਮਾਂ ਨੂੰ ਮੰਨਣ ਵਾਲੇ ਹੈ, ਇਹਨਾਂ ਦੀ ਬਾਣੀ 'ਚ ਵੀ ਸੰਤ ਚੱਲਦੇ ਆ ਜਿਹੜੇ ਗੁਰੂ ਮਹਾਰਾਜ ਦੇ ਅਵਤਾਰ ਤੋਂ ਪਹਿਲਾਂ ਹੋ ਚੁੱਕੇ ਆ, ਗਲੀ 'ਚ ਬੋਲੋ ਉਹ ਸੰਤ ਜਾਤਾ ਦਾ ਪ੍ਰਯੋਗ ਕਿਹਦੇ ਵਾਸਤੇ ਕੀਤਾ ਗਿਆ? ਆਗਲੈਂਡ ਦੇ ਸੜਕਾਂ ਦੇ ਨਾਮ ਸੇਂਟ ਜੌਨ ਪਾਲ ਰੋਡ, ਉਹ ਸੰਤ ਜਾਤ ਕਿਹਦੇ ਵਰਤਿਆ ਗਿਆ? ਬੁੱਧ ਦੀਆਂ ਕਿਤਾਬਾਂ ਪੜ੍ਹੋ, ਜੈਨ ਦੀਆਂ ਪੜ੍ਹੋ, ਵੇਦ ਪੜ੍ਹੋ, ਸ਼ਾਸਤਰ ਪੜ੍ਹੋ, ਕੁਰਾਨ ਪੜ੍ਹੋ, ਸੰਤ ਚੱਲੋ ਤੇ ਉਨਾ ਹੀ ਪੁਰਾਣਾ ਜਿੰਨਾ ਰੱਬ ਪੁਰਾਣਾ। ਜੇ ਰੱਬ ਸਾਹ ਤੇ ਰੱਬ ਵੀ ਕਾਨੂੰਨ ਪੈਦਾ ਹੋਇਆ ਜੇ ਰੱਬ ਨੂੰ ਕੋਈ ਮੰਨਣ ਵਾਲਾ ਹੋਇਆ, ਜੇ ਪੁੱਤੇ ਹੀ ਆਉਂਦੇ ਤੇ ਪਿਓ ਨੂੰ ਮੰਨੇਗਾ, ਉਸ ਹੋਵੇਗਾ ਤੇ ਪੇ ਨੂੰ ਪੇ ਕਰੇਗਾ, ਜਿਹੜਾ ਪੁੱਤੇ ਹੀ ਉਹਨੂੰ ਪਿਓ ਕਹਿਣਾ ਪੈਣਾ। ਤੇ ਰੱਬ ਗੁਰੂ ਗ੍ਰੰਥ ਸਾਹਿਬ ਤੇ ਸਾਡੀ ਸ਼ਰਧਾ ਕਿ ਇਹ ਅਕਾਲ ਪੁਰਖ ਦੀ ਬਾਣੀ ਤੇ ਅਕਾਲ ਪੁਰਖ ਦਾ ਰੂਪ। ਕਈ ਇਹ ਗੱਲ ਕਹਿੰਦੇ ਆ ਕਿ ਗੁਰੂ ਗ੍ਰੰਥ ਸਾਹਿਬ ਸੰਤ ਹੈ, ਉਹਨਾਂ ਦਾ ਵਚਨ ਮੰਨ ਲੈਣ ਦੋ ਮਿੰਟ ਲਈ, ਸ਼ੇਰ ਦਾ ਤੁਹਾਨੂੰ ਸ਼ੇਰ ਹੁੰਦਾ ਕਦੀ ਵਧੀਆ ਨਹੀਂ ਹੁੰਦਾ, ਹਰਨ ਦਾ ਹਰਨ ਹੋਏਗਾ, ਕੁੱਕਰ ਕੁੱਕਰ ਰਾਸਣਾ ਹੋਏਗਾ, ਤੇ ਮਨੁੱਖ ਤੋਂ ਮਨੁੱਖ ਸ਼ੈਲਾ ਹੁੰਦਾ, ਕਦੀ ਬਾਂਦਰ ਜਾਂਦੇ ਸ਼ੈਲਾ ਨਹੀਂ ਹੁੰਦਾ। ਜੇ ਗੁਰੂ ਗ੍ਰੰਥ ਸਾਹਿਬ ਸੰਤ ਆ ਕਿ ਗੁਰੂ ਗ੍ਰੰਥ ਸਾਹਿਬ ਹੁੰਦ ਰਿਹਾ ਕਿ ਸੰਤ ਰਿਹਾ? ਜੇ ਤਾਂ ਹੁੰਦਾ ਜਿਹੜਾ ਹੁੰਦਾ ਉਹਦੀ ਔਲਾਦ ਨਹੀਂ ਹੁੰਦੀ, ਜਿਹੜਾ ਸੰਤਰਾ ਹੁੰਦਾ ਉਹਦੀ ਔਲਾਦ ਹੁੰਦੀ ਹੈ। ਚਲੋ ਮੰਨ ਲੈਂਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਸੰਤ ਹੈ, ਕੀ ਗੁਰੂ ਗ੍ਰੰਥ ਸਾਹਿਬ ਦਾ ਨਾਮ ਕੋਈ ਅੰਤ ਹੈ ਨਹੀਂ, ਹਿੰਦੀ ਵੀ ਤੇ ਨਾਦੀ ਹੈ ਨਹੀਂ, ਜੇ ਹੈ ਤੇ ਸੰਤ ਤੋਂ ਸੰਤ ਹੀ ਕਹਿੰਦੇ ਹੋ ਗੱਲ ਤੇ ਬੋਲੋ। ਫਿਰ ਸੰਤ ਸਾਹਿਬ ਦੀ ਆਲੋਚਨਾ ਕਿਵੇਂ ਹੋ ਸਕਦੀ ਹੈ? ਕਬੀਰ ਸਾਹਿਬ ਦੀ ਬਾਣੀ ਕਿਆ ਅਪਰਾਧ ਸੰਤ ਹੈ ਕਿ ਨਾ ਬਾਂਹ ਕੋਲ ਸੁੰਦਰ ਪਾਉਂਦੀਆਂ, ਇਹ ਸੰਤ ਕਿਹਦੇ ਵਾਸਤੇ ਵਰਤਿਆ ਗਿਆ? ਸੰਤ ਪ੍ਰਹਿਲਾਦ ਦੀ ਪੈਰ ਜਿਹਨੇ ਰੱਖੀ, ਉਹਦਾ ਸਤਯੁਗ ਵਿੱਚ ਹੋਇਆ, ਸੰਤ ਉਦੋਂ ਵੀ ਸੀ, ਕਿਉਂਕਿ ਜਦੋਂ ਦਾ ਰੱਬ ਹੈ ਉਦੋਂ ਦੇ ਉਹਨੂੰ ਮੰਨਣ ਵਾਲੇ, ਉਦੋਂ ਦੀ ਉਹਦੀ ਗੁਰਬਾਣੀ। ਇਹ ਸ੍ਰਿਸ਼ਟੀ ਵੀ ਅਨਾਦੀ ਹੈ, ਰੱਬ ਵੀ ਅਨਾਦੀ ਹੈ, ਉਹਦੀ ਮਾਇਆ ਦੇ ਪੰਜ ਸਾਥ ਸੰਸਾਰ ਦਾ ਪ੍ਰਭਾਵ ਕਦੋਂ ਦਾ ਹੈ ਔਰ ਗੁਰਸਿੱਖ ਕਦੋਂ ਦਾ ਹੈ, ਗੁਰਮੁਖ ਕਦੋਂ ਦੀ, ਇਹ ਸਾਰੀਆਂ ਚੀਜ਼ਾਂ ਅਨਾਦੀ ਹੈ। ਗੁਰਬਾਣੀ ਕਹਿੰਦੀ ਗੁਰਮੁਖ ਸਾਇਰ ਪਾਵਨ ਪਾਵ, ਗੁਰਮੁਖ ਨੇ ਸਮੁੰਦਰ ਤੇ ਪੱਥਰ ਪਾ ਦੋ, ਗੁਰਮੁਖ ਰੀਸ਼ੀ ਕੇ ਗੁਰਵਰਧਨ ਪਾ ਲਓ, ਗੁਰਮੁਖ ਨੂੰ ਧਾਰਨ ਕਰਨ ਕ੍ਰੇਸ਼ ਨੇ ਕੀ ਉਮਰ ਤੇ ਗੁਰਵਰਧਨ ਪਾਲਣ ਕਰ ਲਿਆ, ਇਹਦਾ ਮਤਲਬ ਗੁਰਮੁਖ ਕ੍ਰੇਸ਼ ਵੀ ਸੀ, ਦੁਆਬਲ ਵਿੱਚ ਵੀ ਸੀ। ਦਰਜੇ ਵੱਲੋਂ ਗੁਰੂ ਵੀ ਅਨਾਦੀ ਹੈ ਤੇ ਸਿੱਖ ਵੀ ਅਨਾਦੀ ਹੈ, ਜਿਹੜੇ ਸੌਰੀ ਤੇ ਥੋੜੀ ਸੋਚ ਵਾਲੇ ਮਨੁੱਖ ਹਨ ਉਹਨਾਂ ਦੀਆਂ ਗੱਲਾਂ। ਹਰੀ ਚੰਦ ਦੀ ਬਾਤ ਕਰੋ ਭਾਈ ਅਰਦਾਸ, ਰਾਤੀ ਜਾਇਲ ਸੁਣੇ ਗੁਰਬਾਣੀ, ਉਤਾਰਾ ਰਾਣੀ ਕਿਹੜੀ ਗੁਰਬਾਣੀ ਸੀ ਜਿਹੜੀ ਆ ਕੇ ਸੁਣਦੀ ਸੀ? ਗੁਰਬਾਣੀ ਵੀ ਅਨਾਦੀ ਹੈ। ਇਹ ਤਾਂ ਚੀਜ਼ਾਂ ਸਦਾ ਰਹਿਣ ਵਾਲੀ, ਗੁਪਤੀ ਬਾਣੀ ਪ੍ਰਗਟ ਹੋਈ, ਇਹ ਬਾਣੀ ਹੈ। ਕਹਿੰਦੇ ਜਦੋਂ ਵਿਦਿਆਰਥੀਆਂ ਦੇ ਅੱਗੇ ਨਲੀਨ ਹੋ ਜਾਂਦੇ ਬਾਣੀ ਗੁਪਤ ਹੋ ਜਾਂਦੀ ਹੈ, ਇਹ ਜੋ ਜੋ ਸਤਿਗੁਰ ਕਰੇ ਅਵਤਾਰ ਅਵਤਾਰ ਕਰਕੇ ਗੁਪਤ ਬਾਣੀ ਨੂੰ ਫੇਰ ਪ੍ਰਗਟ ਕਰ ਦਿੰਦੇ। ਬਾਣੀ ਖਤਮ ਨਹੀਂ ਹੁੰਦੀ ਜਦੋਂ ਸਾਡੇ ਰਹਿੰਦੇ ਨਲੀਨ ਹੋ ਜਾਂਦੇ ਹੈ, ਸਾਡੇ ਅੰਦਰੋਂ ਗੁਪਤ ਹੋ ਜਾਂਦੀ ਹੈ, ਗੁਰੂ ਹੁੰਦਾ ਇਹਦੇ ਨੂੰ ਖੁਦ ਕਰਕੇ ਫੇਰ ਪ੍ਰਗਟ ਕਰ ਦਿੰਦਾ। ਇਸ ਕਰਕੇ ਜਿਹੜੀਆਂ ਵਿਚਾਰਧਾਰਾ ਸਲੰਦ ਮਹਲਾ ਨਾਵਾ ਸਾਫੀ ਸਲੰਦ ਰਾਗ ਦੀ ਬਾਣੀ ਹੈ ਤੇ ਨੌਵੇਂ ਸਤਿਗੁਰੂ ਜੀ ਸਾਫੀ ਛੰਦ ਦੁਆਰਾ ਅਗਰ ਕਹਿੰਦੇ ਦੇਸ਼ ਸਰੰਗੇ ਤੇ ਸ਼ਬਦ ਦਾ ਦੇਸ਼ ਤੁਹਾਡੇ ਲਈ ਕਾਫੀ ਹੋ ਗਿਆ ਜਦ ਕੇ ਬੋਲੋ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਇੱਕ ਹੈ ਪਦੁਨੀ ਦਵੈਸੋਰ ਹੈ ਓਅੰਕਾਰ ਪ੍ਰਕਾਸ਼ ਲੋਕ ਤੁਹਾਨੂੰ ਰੱਖਿਆ ਕਰਦੇ ਸਮਰਾ ਇੰਦਰੀਆਂ ਦੇ ਵਿਕਾਰਾਂ ਤੋਂ ਰਹਿਤ ਕਰਕੇ ਵਿਅਕਤੀ ਨੂੰ ਸ਼ੁੱਧ ਪਵਿੱਤਰ ਕਰਕੇ ਨਿਜ ਆਨੰਦ ਵਿੱਚ ਲੀਨ ਕਰਨ ਵਾਲਾ ਸੱਤ ਸੱਤ ਸਰੂਪ ਹੈ ਗੁਰੂ ਕੇਤਨ ਸਰੂਪ ਹੈ ਪ੍ਰਸਾਦ ਆਨੰਦ ਸਰੂਪ ਹੈ ਉਹ ਸਤਿਅਤ ਆਨੰਦ ਸਰੂਪ ਹੈ ਤੇ ਸੱਤ ਦਾ ਪ੍ਰਕਾਸ਼ ਕਰਨ ਵਾਲਾ ਗਿਆਨਤਾ ਦਾ ਹਨੇਰਾ ਦੂਰ ਕਰਨ ਵਾਲਾ ਆਤਮਾ ਪਰਮਾਤਮਾ ਦੇ ਗਿਆਨ ਦੀ ਰੋਸ਼ਨੀ ਦੇਣ ਵਾਲਾ ਪ੍ਰਸਾਦ ਕਿਰਪਾ ਕਰਨ ਵਾਲਾ ਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਜੋ ਸਤਿਗੁਰੂ ਦੀ ਜਿੰਨਾ ਕਾਲਾਂ ਨਾਸ ਤੋਂ ਹੈ ਇੱਕ ਅਦੁੱਤੀਏ ਹੋਣ ਦਾ ਪ੍ਰਕਾਸ਼ ਰੂਪ ਦੀ ਪ੍ਰਾਪਤੀ ਹੁੰਦੀ ਚੇਤਨ ਹੈ ਔਰ ਚੇਤਨ ਦੇਖਣ ਦੇ ਤੁਸੀਂ ਚੇਤਨਾ ਹੀ ਯਾਦ ਕਰਨਾ ਹੀ ਚਾਹੁੰਦਾ ਤੇ ਮਾਲਕ ਵਾਹਿਗੁਰੂ ਨੂੰ ਚੇਤੇ ਕਰਨਾ ਪਰ ਹੋਰ ਤਾਂ ਗੱਲਾਂ ਤੈਨੂੰ ਬਹੁਤ ਚੇਤੇ ਆ ਤੇ ਜਲਦੀ ਸਾਰੀ ਉਮਰੇ ਚੇਤੇ ਨਹੀਂ ਹੋਇਆ ਕਰਕੇ ਮਤਲਬ ਮੂਲ ਮੰਤਰ ਜਗਮੰਤਰ ਦਾ ਚੇਤਾ ਨਹੀਂ ਆਇਆ ਬਾਣੀ ਕਣਕ ਨੇ ਕੀਤੀ ਰਹਿ ਰਾਜਾ ਚੇਤੇ ਨਹੀਂ ਹੋਇਆ ਬਾਕੀ ਪੂਰਾ ਦੁਆਰਾ ਦੇ ਬਹੁਤ ਚੇਤੇ ਹੈ ਆ ਪੁਰਾਣੇ ਬੁਰੇ ਅਨੁਸਾਰ ਹੈ ਇੰਡੀਆ ਚ ਇੰਨੇ ਮਰਲੇ ਇੰਨੇ ਕਨਾਲ ਇੰਨੇ ਕਿਲੇ ਬੈਠਾ ਦੇ ਦਿਨ ਕਿਹੜਾ ਪੜਿਆ ਤੋਂ ਅਨੁਪਾਰ ਜ਼ਿਆਦਾ ਲੱਗਦੇ ਸਾਰਾ ਚੇਤਾ ਆਵੇ ਇਹ ਗੇਟ ਤੇ ਆ ਕੇ ਪੁੱਛਦੇ ਜਾਂਦੇ ਨੂੰ ਆਪਣੇ ਘਰ ਦਾ ਮੂੰਹ ਹੀ ਭੁੱਲ ਜਾਏ ਜਾਂ ਪਿੰਡ ਹੀ ਭੁੱਲ ਜਾਏ ਪਿੰਡ ਵੀ ਚੇਤੇ ਆ ਘਰ ਵੀ ਚੇਤੇ ਰਿਸ਼ਤੇਦਾਰ ਵੀ ਚੇਤੇ ਹੈ ਸਾਰਾ ਕੂੜਾ ਸੁਬਾੜਾ ਹੋਰ ਵੀ ਚੇਤੇ ਹੈ ਇੱਕ ਗੁਰੂ ਪਰਮੇਸ਼ਰ ਚੇਤੇ ਨਹੀਂ ਹੁੰਦਾ ਕਿਉਂਕਿ ਇੱਧਰ ਚਾਲ ਹੁੰਦੀਆਂ ਜਿੰਨਾ ਚਾਲ ਚੇਤੇ ਰਹਿੰਦੀਆਂ ਆ ਬੱਚਾ ਘੰਟਾ ਸਕੂਲੋਂ ਲੇਟ ਹੋ ਜਾਂ ਮਹੀਨਾ ਨੂੰ ਆਪਣਾ ਬੱਚਾ ਚੇਤੇ ਹੁੰਦਾ ਗੁਆਂਢੀ ਦਾ ਚੇਤੇ ਨਹੀਂ ਹੁੰਦਾ ਕਿਉਂਕਿ ਗੁਆਂਢੀ ਆਪਣਾ ਲੱਗਦਾ ਕੁਝ ਨਹੀਂ ਪਰ ਬਾਈਬਲ ਵਿੱਚ ਇਹ ਗੱਲ ਕਹੀ ਹੈ ਤੁਸੀਂ ਉਸ ਤਰ੍ਹਾਂ ਪਿਆਰ ਕਰੋ ਦੂਜੇ ਨਾਲ ਗੁਆਂਢੀ ਨਾਲ ਜਿਵੇਂ ਆਪਣੇ ਨਾਲ ਕਰਦੇ ਹੋ ਸਾਰੇ ਮਹਾਂਪੁਰਸ਼ ਨੇ ਇੱਕੋ ਹੀ ਸਿਧਾਂਤ ਦੀ ਗੱਲ ਕੀਤੀ ਹੈ ਚੇਤਨਾ ਹੈ ਤਾਂ ਚੇਤਨਾ ਜੇ ਤੂੰ ਯਾਦ ਕਰਨਾ ਹੀ ਚਾਹੁੰਦਾ ਉਹਨਾਂ ਚੀਜ਼ਾਂ ਨੂੰ ਯਾਦ ਨਾ ਕਰ ਜਿਹੜੇ ਤੇਰੀ ਵਿਅਕਤੀ ਨੂੰ ਚੰਚਲ ਕਰਕੇ ਵਪਾਰਾਂ ਨੂੰ ਪ੍ਰਗਟ ਕਰਨ ਵਾਲੀ ਹੈ ਉਸ ਮਾਲਕ ਨੂੰ ਚੇਤੇ ਕਰ ਜਿਹਦਾ ਚੇਤਾ ਕਰਨ ਨਾਲ ਤੇਰੇ ਵਪਾਰਾਂ ਦੇ ਚੇਤੇ ਖਤਮ ਹੋ ਜਾਣਗੇ ਪਰਮਾਤਮਾ ਦਾ ਚੇਤਾ ਰਹੇਗਾ ਕਈ ਕਹਿੰਦੇ ਜੀ ਨਾਮ ਕਿਵੇਂ ਜਪੀਏ ਰਹਿੰਦਾ ਉਹਨਾਂ ਚਿਰ ਜਪੀ ਚਲੋ ਜਿੰਨਾ ਚਿਰ ਸੱਲਾ ਵਾਹਿਗੁਰੂ ਰਹਿ ਜਾਏ ਬਾਕੀ ਸਾਰਾ ਕੁਝ ਖਤਮ ਹੋ ਖਤਮ ਦਾ ਮਤਲਬ ਇਹ ਤਾਂ ਪਰਲ ਹੋ ਜਾਣੀ ਹੈ ਤਾਂ ਕੱਲ ਖਤਮ ਹੋ ਜਾਏ ਵਪਾਰਾਂ ਦੇ ਪੁਰਨਿਆਂ ਤੇ ਜਦੋਂ ਇੱਕ ਵਾਹਿਗੁਰੂ ਦਾ ਤੁਰਨਾ ਰਹੇਗਾ ਤਾਂ ਫਿਰ ਵਿਅਕਤੀ ਵੀ ਕਹਿ ਦੇਊਗੀ ਤੁਹਾਨੂੰ ਦਰਸ਼ਨ ਵੀ ਲੱਗ ਜਾਊਗਾ ਕਰਦੇ ਹਾਂ ਅੰਦਰ ਪਾਠ ਹੋਊ ਆਉਂਦਾ ਆਉਂਦਾ ਦਰਜੇ ਕੋਲੋਂ ਅੱਖਾਂ ਮਿਟੀਆਂ ਆਉਂਦੀਆਂ ਗੁਰੂ ਨਾਨਕ ਦਾ ਸਰੂਪ ਬਣਦਾ ਨਹੀਂ ਮੋਹਰੇ ਹੋਰੇ ਕਰਮ ਆਈ ਜਾਂਦੀ ਹੈ ਇਸ ਤਰ੍ਹਾਂ ਦਾ ਚੇਤਾ ਨਹੀਂ ਕਰਨਾ ਜਿਹਨੂੰ ਚੇਤੇ ਕਰਨੇ ਉਹ ਹੀ ਚੇਤੇ ਰਹਿ ਜਾ ਬਾਕੀ ਚੇਤੇ ਭੁੱਲ ਜਾ ਇਹਦਾ ਨਾਮ ਹੈ ਸਿਮਰਨ ਕਈ ਅੱਜ ਕੱਲ੍ਹ ਧੋਤੀ ਬਾਜਿਆਂ ਦੇ ਨਾਲ ਯਾਦ ਕਰਦੇ ਹੈ ਯਾਦ ਤੇ ਹੈ ਸਿਮਰਨ ਤੇ ਹੁੰਦਾ ਉਹਦੀ ਯਾਦ ਵਿੱਚ ਉਹਦੇ ਧਿਆਨ ਵਿੱਚ ਬੈਠਣਾ ਚੇਤਨਾ ਹੈ ਤਾਂ ਚੇਤਨਾ ਜੇ ਤੂੰ ਉਹਨੂੰ ਯਾਦ ਕਰਨਾ ਚਾਹੁੰਦਾ ਤਾਂ ਉਹਨੂੰ ਯਾਦ ਕਰ ਲੈ ਕਿਉਂਕਿ ਮਨੁੱਖਿਆ ਨੂੰ ਕੀ ਹੋਏਗਾ ਜੇ ਤਾਂ ਬੜਾ ਮੁਸ਼ਕਿਲ ਹੈ ਨਿਤ ਦਿਨ ਮੈਂ ਪ੍ਰਾਣੀ ਦਿਨ ਵੀ ਤੇ ਰਾਤ ਇਹ ਪ੍ਰਾਣਾਂ ਨੂੰ ਧਾਰਨ ਵਾਲੇ ਪ੍ਰਾਣੀ ਦਿਨ ਰਾਤ ਚੇਤੇ ਕਰਕੇ ਰਾਤ ਨੂੰ ਕਿਵੇਂ ਹੋਏਗਾ ਵਾਰ ਤੇਰਾ ਕਿਵੇਂ ਚੱਲਦਾ ਬਾਕੀ ਵੀ ਹਰ ਤੱਕ ਸਰੀਰ ਦੀ ਕਿਰਿਆ ਅੰਦਰ ਗਾਤੀ ਹੋ ਹੀ ਜਾਂਦੀ ਹੈ ਤੇ ਕਈ ਵਾਰੀ ਸੁਪਨਾ ਵੀ ਆ ਜਾਂਦਾ ਦੱਸੇ ਹੋਏ ਉਹ ਕਿਵੇਂ ਆ ਜਾਂਦਾ ਤੇ ਸੁਪਨਾ ਨਾਲ ਗੋਰੀਆਂ ਚੀਜ਼ਾਂ ਦਾ ਆ ਸਕਦਾ ਤੇ ਪਰਮਾਤਮਾ ਦੇ ਸਿਮਰਨ ਦਾ ਵੀ ਆ ਸਕਦਾ ਇਹਨਾਂ ਸਾਧੂ ਸੰਤਾਂ ਦੀ ਸੰਗਤ ਦਾ ਵੀ ਆ ਸਕਦਾ ਕਿਉਂਕਿ ਜੇ ਚਾਲ ਮਾੜੇ ਪਾਸੇ ਹੈ ਦੂਜੇ ਮਾੜੇ ਪਾਸੇ ਹੋਣਗੇ ਤੇ ਜੇ ਟੈਲੀਵਿਜ਼ਨ ਦੀ ਗੰਦੀ ਫਿਲਮ ਦੇਗਾ ਸੋਏਗਾ ਤੇ ਐਕਟਰੈਸ ਤੇ ਐਕਟਰੈਸਾਂ ਦੇ ਹੀ ਸੁਪਨੇ ਹੋਣਗੇ ਤੇ ਜੇ ਕੋਈ ਭਾਰੀ ਮਨੀ ਸਿੰਘ ਦੀ ਬਾਬਾ ਦੀਪ ਸਿੰਘ ਦੀ ਕਥਾ ਸੁਣਾਉਣੀ ਦੀ ਮੂਵੀ ਨੇ ਅਰਦਾ ਸੁਣੇਗਾ ਤੇ ਜ਼ਰੂਰ ਚਿੱਤਰ ਵੀ ਆ ਸਕਦੇ ਹੈ ਇੱਦਾਂ ਜੈਸੀ ਗ੍ਰਹਿਸੀ ਤੈਸੀ ਗ੍ਰਹਿਸੀ ਜੈਸੀ ਗ੍ਰਹਿਸੀ ਤੈਸੀ ਗ੍ਰਹਿਸੀ ਹੈ ਭਾਈ ਕਹਿਣ ਵਾਲਾ ਉਹਦਾ ਸਮਝ ਜਿਵੇਂ ਸਵਾਸ ਹੈ ਤੂੰ ਮੈਂ ਬਚਾਉਂਦਾ ਜਦੋਂ ਤੂੰ ਵਾਰ ਵਾਰ ਉਸ ਸ਼ਬਦ ਦਾ ਰਿਪੀਟ ਕਰੇਗਾ ਇਹ ਵੀ ਇੱਕ ਹੈ ਜੋ ਮੈਂ ਚੱਲਣਾ ਸ਼ੁਰੂ ਹੋ ਜਾਵਾਂ ਜਿਨ ਦੇਰ ਬਾਅਦ ਜੋ ਜੱਪਾ ਹੈ ਉਹ ਕੋਈ ਜਾਣਾ ਕੈਸਾ ਅਜੱਪਾ ਦੇ ਆਪਣੇ ਮਿੱਤਰ ਇਸ ਤਰ੍ਹਾਂ ਦੀ ਅਵਸਥਾ ਹੋ ਜਾਵੇ ਛਿਣ ਛਿਣ ਉਹ ਵਿਹਾਰ ਹੈ ਛਿਣ ਛਿਣ ਤੇਰੀ ਉਮਰ ਬੀਤ ਰਹੀ ਤੂੰ ਕਹਿ ਰਹੇ ਵੱਡਾ ਹੋ ਰਿਹਾ ਦਿਨ ਦਿਨ ਤੇਰੀ ਉਮਰ ਘੱਟਦੀ ਜਾ ਰਹੀ ਜਨਮੀ ਜਾਣ ਕੁਛ ਵੱਡਾ ਹੋਤਾ ਹੈ ਇਤਨਾ ਤਾਂ ਨਾ ਜਾਣਿਆ ਜੇ ਦਿਨ ਦਿਨ ਅਵਧ ਘੱਟਦਾ ਹੈ ਮੋਰ ਮੋਰ ਚ ਅਲ ਲਾਟ ਹਰ ਪੇਟ ਕੀ ਜਮ ਰਹੋ ਜਿਹੜਾ ਕਹਿੰਦੀ ਮੇਰਾ ਪੁੱਤ ਹੈ ਜਮ ਰਾਜਾ ਤਾੜੀ ਮਾਰ ਕੇ ਆਦਾ ਤੇਰਾ ਪੁੱਤ ਦਾ ਜਦਨ ਦਾ ਜੰਮਿਆ ਉਮਰ ਘੱਟੀ ਜਾਂਦੀ ਮੇਰਾ ਦਰਾਜ ਸਮਝ ਆਏਗਾ ਮੌਤ ਦੇ ਪੇਟ ਤੇ ਦੂਤ ਆ ਜਾਣ ਨਿਕਲੋ ਘੱਟ ਚਲੋ ਅਸੀਂ ਮਾਨਸ ਸਾਹ ਬੁਲਾਇਆ ਹਰ ਬਰਹਾਲ ਦਰਗਾਹ ਦਾ ਆਇਆ ਛਿਣ ਛਿਣ ਔਦ ਵਿਆ ਛਿਣ ਛਿਣ ਜਿਵੇਂ ਕਾਚੇ ਕਰਦੇ ਰਹਿਣ ਪਾਣੀ ਹਮ ਸਰੀਰ ਪਾਇਆ ਤੁਮਾਂ ਕੱਚੇ ਘੜੇ ਪਾਣੀ ਨਹੀਂ ਰਹਿੰਦਾ ਇਮਲਾ ਦਿੰਦਾ ਸਿੰਘ ਜਾਂਦਾ ਸਰੀਰ ਪੰਜਾਂ ਤੱਤਾਂ ਦੀ ਕੱਚੀ ਘੜੀ ਹੈ ਜਿਹਦੇ ਵਿੱਚ 24,000 ਵਾਰ ਸਵਾਸ ਰੋਜ਼ ਸਿੰਮੀ ਜਾਂਦਾ 24,000 ਰੋਜ਼ ਘੱਟ ਜਾਂਦਾ ਕਿਸੇ ਨੇ ਕਦੀ ਇੱਧਰ ਧਿਆਨ ਨਹੀਂ ਦਿੱਤਾ ਚਾਰ ਚਾਰ ਪੌਦਾਂ ਦੇ ਘਾਟੇ ਵਾਸਤੇ ਸੋਚਦਾ ਕਈ ਵਾਰੀ ਕੈਲਕੂਲੇਟ ਕਰਕੇ ਕਰਦਾ ਇੰਨੇ ਵੱਧ ਨਹੀਂ ਲੈ ਗਿਆ ਮੈਨੂੰ ਘੱਟ ਨਹੀਂ ਲੈ ਸਵਾਸਾਂ ਦਾ ਕੈਲਕੂਲੇਟ ਕੀਤਾ ਹੀ ਨਹੀਂ ਕਿ ਕਿਸ ਤਰ੍ਹਾਂ ਘਾਟਾ ਹੋ ਗਿਆ ਛਿਣ ਛਿਣ ਔਰ ਵਿਹਾਰ ਹੈ ਬੀਤ ਰਹੀ ਹੈ ਉਮਰ ਬੂਟੇ ਘੱਟ ਜਾਂਦਾ ਜਿਵੇਂ ਘਾੜੇ ਨੂੰ ਦੋਪਹਿਰ ਵਾਜਿਆ ਸੁੱਕ ਰਿਹਾ ਤੇ ਪਾਣੀ ਵੀਰ ਲਾਲ ਜੀ ਦਾ ਵੀਰ ਜਾਂਦਾ ਇਸ ਤਰ੍ਹਾਂ ਸਵਾਸ ਜਿਹੜੇ ਦਿਨ ਦਿਨ ਘੱਟਦੇ ਘੱਟਦੇ ਮਹਾਨ ਹੋ ਜਾਏਗਾ ਦੇਖੋ ਬੰਦਾ ਚੱਲਿਆ ਚੌ ਜਣਿਆਂ ਦੇ ਪੰਨ ਚੌ ਜਣੇ ਮੋਹਿਆ ਵੀ ਤੁਰ ਕੇ ਚੱਲੇਗਾ ਜਿਹੜਾ ਆਪ ਪੂਜੀਆਂ ਮਾਰਦਾ ਸੀ ਪੱਗਾਂ ਨੂੰ ਮੁੜੀਆਂ ਮਾਰਦਾ ਬਦਲੇ ਫਿਰ ਕਰ ਆਸਾਲ ਨੇ ਆਪਣੇ ਲੋਕ ਦੇ ਪੈਦੇ ਨੂੰ ਵਾਟ ਮਿਲੇ ਤੁਰਿਆ ਇਹ ਤੇ ਵਾਟ ਮਿਲਣੀ ਹੈ ਤੁਰੇਗਾ ਤੇ ਵਾਟ ਨੇੜੇ ਹੋਏਗੀ ਪਰਮਾਤਮਾ ਦੇ ਰੱਥ ਵਿੱਚ ਕੋਈ ਕਦਮ ਨਹੀਂ ਪੁੱਟਿਆ ਆ ਜਹਾਜ਼ਾਂ ਨਾਲ ਸਫ਼ਰ ਨੇੜੇ ਕਰ ਲੈ ਰਾਸਤਾਂ ਗੱਡੀਆਂ ਸਾਰਾ ਪਰ ਜਿਹੜਾ ਰੂਹਾਨੀ ਮਾਰਗ ਦਾ ਸਫ਼ਰ ਹੈ ਉਹ ਤਾਂ ਸਿਰ ਦੇ ਉੱਤੇ ਉਨਾ ਹੀ ਉਨਾ ਕੜਾ ਬਾਟਮਾਰੀ ਕਰੀ ਗਈ ਸੰਗਮ ਕੀਤੀ ਬਹੁਤ ਸੀਗੀ ਤੇ ਸੁਪਰ ਹੈ ਮਾਰਗ ਮੇਰਾ ਸਮਾਰ ਸਵੇਰਾ ਇਹਦਾ ਮਾਰਗ ਬਹੁਤ ਲੰਬਾ ਇਹ ਮਾਰਗ ਰੂਪੀ ਪਨਹਾਰੀ ਸਾਰਿਆਂ ਨੂੰ ਲੁੱਟ ਰਿਹਾ ਕੋਈ ਸਰਦੀ ਭਾਈ ਸਤਿਗੁਰੂ ਗਰੀਬ ਨਿਵਾਸ ਜੀ ਕਹਿੰਦੇ ਹਿੰਦੂ ਗੁਰਦੁਆਰੇ ਚਾਹੁੰਦੇ ਹੈ ਜਦੋਂ ਘੰਟਾ ਦਾ ਘੰਟਾ ਮਨ ਦੀ ਵਿਚਾਰ ਹੁੰਦੀ ਹੈ ਤੁਹਾਡਾ ਆਪਣੇ ਸਾਹਮਣੇ ਸ਼ਰਾਬੀ ਸਵਾਦੀ ਆਏ ਹੋਵੇ ਘੰਟਿਆਂ ਵਧੀ ਉਹਨਾਂ ਦਾ ਪੌੜੇ ਮਾਰਦੇ ਹੈ ਤੇ ਮਾਂ ਸ਼ਰਾਬਾਂ ਖਾਂਦੇ ਪੀਂਦੇ ਹੋ ਜੇ ਕੋਈ ਸਾਧੂ ਸੰਤ ਚੰਗੀ ਸਿੱਖਿਆ ਦੇਣ ਆ ਜਾਏ ਤੁਹਾਡੇ ਕੋਲ ਪੈਸਾ ਨਹੀਂ ਮੰਗਦੇ ਕੋਈ ਕਿਰਾਇਆ ਦੇ ਨਹੀਂ ਮੰਗਦੇ ਹੋ ਗਾਰਮੈਂਟ ਬਹਿ ਕੇ ਸੋਨਾ ਵੀ ਬੜਾ ਮੁਸ਼ਕਲ ਹੈ ਸ਼ਰਾਬੀਆਂ ਸਵਾਦੀਆਂ ਘੰਟੇ ਵਧੀ ਘੰਟੇ ਵਧੀ ਦੁਪਹਿਰੇ ਮਾਰਦੇ ਅਸੀਂ ਅਸੀਂ ਲਾਭ ਸਾਰੀ ਮੀਡੀਆ ਬਰੋਲਿੰਗ ਫਲਾਨੇ ਨੇ ਕੀ ਕੀਤਾ ਫਲਾਨੀ ਕਿੱਥੇ ਸੀ ਉਹ ਯਾਰ ਕੋਈ ਝੰਗੜਾ ਸਾਰੀ ਸਾਰੀ ਰੇਹ ਨਹੀਂ ਹੁੰਦੀ ਅਦੇ ਅਦੋ ਬਾਣੀ ਹੈ ਕਿ ਗੁਰੂ ਗ੍ਰੰਥ ਗੁਰੂ ਮੰਨਦੇ ਆ 10 ਮਿੰਟ ਕਿਹਦੀਆਂ ਗੱਲਾਂ ਸੁਣੀਆਂ ਔਖੀਆਂ ਬਹੁਤ ਕੋਈ ਬਹਿ ਜਾਂਦਾ ਉਹ ਲੁੱਟ ਜਾਂਦਾ 537 ਸਾਲ ਬਾਅਦ ਨੂੰ ਉਤਾਰ ਧਾਰਨ ਹੋਏ ਆ ਅੱਜ ਤੀਨ ਆਪਾਂ ਨੂੰ ਬਹਿਣ ਦਾ ਢੰਗੇ ਨਹੀਂ ਆ ਰਿਹਾ ਬਹਿਣਾ 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 ਤੇ ਆਵੇ ਤੱਕ ਸਿੱਖਾਂ ਨੂੰ ਕੇਸ ਕੱਢ ਨਹੀਂ ਰੱਖੀ 537 ਸਾਲਾਂ ਨੂੰ ਕਿੰਨੀ ਡਿਵੈਲਪਮੈਂਟ ਕੀਤੀ ਹੈ ਗਰੀਬ ਕਹਿੰਦੇ ਗੁਰੂ ਗ੍ਰੰਥ ਨੂੰ ਗੁਰੂ ਮੰਨਦੇ ਹੈ ਗੁਰੂ ਗ੍ਰੰਥ ਸਾਹਿਬ ਦਾ ਕਹਿੰਦਾ ਸਾਫ ਸੁਥਰੀ ਪ੍ਰਭ ਬਣਾਈ ਗਈ ਮਨ ਧਨ ਗਵਾਈ ਸਾਫ ਸੁਥਰੀ ਪ੍ਰਭ ਦੀ ਧਨੈ ਗਈ ਮਾਨ ਇਹਨਾਂ ਨੂੰ ਗੁਰੂ ਦਾ ਵਚਨ ਮੰਨ ਕਿੱਥੇ ਗੁਰੂ ਗ੍ਰੰਥ ਸਾਹਿਬ ਲਿਖਿਆ ਸ਼ਰਾਬਾਂ ਪੀਓ ਮਾਨ ਸਾਓ ਆਂਡੇ ਸਾਓ ਕਿੱਥੇ ਗੁਰੂ ਗ੍ਰੰਥ ਸਾਹਿਬ ਦਿਲ ਚਾਹ ਲਿਖਿਆ ਕਿੱਥੇ ਫੈਸ਼ਨ ਪ੍ਰਾਪਤੀ ਲਿਖੀ ਹੈ ਕਿੱਥੇ ਬਗਾਨਾ ਖਾਣਾ ਬੜੀਆਂ ਸਪਾਲਕਾਂ ਕਿੱਥੇ ਲਿਖੀਆਂ ਕਿਆ ਅਸੀਂ ਗੁਰੂ ਗ੍ਰੰਥ ਨੂੰ ਗੁਰੂ ਮੰਨਣਾ ਵਾਲਾ ਜੋ ਕਹਿੰਦੇ ਹਾਂ ਤੇ ਗੁਰੂ ਗ੍ਰੰਥ ਦੇ ਬਚਨਾਂ ਦੇ ਅਨੁਕੂਲ ਚੱਲ ਪਏ ਜੇ ਕੋਈ ਚੱਲ ਪਿਆ ਤੇ ਨਮਸਕਾਰ ਕਰਨ ਯੋਗ ਹੈ ਤੇ ਜਿਹੜਾ ਨਹੀਂ ਚੱਲਿਆ ਉਹ ਜੀਵਨ ਦਾ ਝਾਤ ਮਾਰੇ ਮੈਂ ਕਹਿੰਦਾ ਗੁਰੂ ਗ੍ਰੰਥ ਨੂੰ ਮੰਨਦਾ ਤੇ ਜਿਹੜੇ ਬੋਤਲ ਆਪ ਵਿੱਚ ਹੁੰਦੀ ਹੈ ਤੇਰੇ ਹੱਥ ਕਦੀ ਕੰਬੇ ਨਹੀਂ ਤੇਰਾ ਗੁਰੂ ਕੀ ਕਹਿ ਰਿਹਾ ਜਦੋਂ ਲਗਾਈ ਦੁਕਾਨ ਤੇ ਲੈ ਕੇ ਹਜ਼ਾਮ ਕਰਾਉਣਾ ਤੈਨੂੰ ਪੌਸ ਨਹੀਂ ਆਇਆ ਗੁਰੂ ਗ੍ਰੰਥ ਸਾਹਿਬ ਦਾ ਗੱਲ ਕੇ ਬੋਲੋ ਕਹਿੰਦੇ ਤੇ ਸਾਰੇ ਗੁਰੂ ਗ੍ਰੰਥ ਸਾਹਿਬ ਮੰਨਦੇ ਹਾਂ, ਗੁਰੂ ਗ੍ਰੰਥ ਦੀ ਮੰਨਣ ਵਾਲੇ ਸਿੱਖ ਬਹੁਤ ਘੱਟ ਹੈ, ਜੋਰੀ ਦਾ ਵਚਨ ਮੰਨਦੇ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਤੇਰੀ ਉਮਰ ਬੀਤੀ ਜਾ ਰਹੀ, ਜਿਵੇਂ ਘੜੇ ਦਾ ਪਾਣੀ ਸਿਮਰਦਾ ਜਾ ਰਿਹਾ। ਹੁਣ ਕਹਿੰਦੇ ਹਾਂ ਵਿਸਰਾਮ ਦੇ ਕੇ ਹਰ ਗੁਣ ਸਾਹ ਨੰਗਾਲੀ, ਤੇਰੇ ਕਰਨ ਦੇ ਕੇ ਮਹਾਰਾਜ ਜੀ ਦੇ ਅਫਸੋਸ ਹੈ ਕਿ ਤੈਨੂੰ ਪਰਮਾਤਮਾ ਨੇ ਦੇ ਲਈ ਮਨੁੱਖਾਂ ਨੇ ਦਿੱਤਾ, ਹਾਲੇ ਕੀ ਸੋਚਣਾ। ਹਰ ਗੁਣ ਸਾਹ ਨੰਗਾਲੀ, ਹਰੀ ਵਾਹਿਗੁਰੂ ਪਰਮੇਸ਼ਰ ਦੇ ਗੁਣ ਕਿਉਂ ਨਹੀਂ ਆਉਂਦਾ। ਮੂਰਖ ਅਗਿਆਨਾ ਦੇ ਮੂਰਖ, ਤੂੰ ਅਗਿਆਨ ਧਾਰੀ ਬੈਠਾ, ਕਿਤਾਬਾਂ ਪੜ੍ਹ ਕੇ ਤੂੰ ਕਹਿੰਦਾ ਮੈਂ ਬੜਾ ਗਿਆਨੀ ਧਿਆਨੀ ਬਣ ਗਿਆ, ਬੁੱਧੀਜੀਵੀ ਬਣ ਗਿਆ, ਹਾਲੇ ਸਿਮਰਨ ਤੱਕ ਤਾਂ ਲੱਗਾ ਹੀ ਨਹੀਂ। ਉਹ ਤੇਰੇ ਗਿਆਨ ਨੂੰ ਸਾਜਿਜ ਪਾ ਕੇ ਕੱਢਣਾ, ਤੇਰੇ ਗਿਆਨ ਨੂੰ ਮਕਾਨ ਦੀ ਚੁੰਦੀ ਛੱਤ ਤੇ ਰਗੜ ਕੇ ਲਾਉਣਾ, ਪਰਮਾਤਮਾ ਦਾ ਨਾਮ ਜਪਣ ਦੀ ਤਾਂ ਤੈਨੂੰ ਸੋਝੀ ਆ ਰਹੀ ਨੀ ਹਾਲੇ ਤੱਕ। ਤੂੰ ਕਹਿੰਦਾ ਕਿਤਾਬਾਂ ਪੜ੍ਹ ਕੇ ਇੰਨੀਆਂ ਡਿਗਰੀਆਂ ਡਿਪਲੋਮੇ ਲੈ ਰਹੇ, ਤੇਰੀ ਡਿਗਰੀ ਹੋ ਗਈ, ਤੇਰਾ ਦੁਬਾਰਾ ਨਿਕਲ ਗਿਆ, ਤੇਰੀ ਬੁੱਧੀ ਦਾ ਦੁਬਾਰਾ ਨਿਕਲ ਗਿਆ, ਪਰਮੇਸ਼ਰ ਦੇ ਸਿਮਰਨ ਕਾਲੀ ਬੁੱਧੀ ਦਾ ਤਾਂ ਬਰਦਾਸ ਹੋਇਆ ਜੀ। ਪੜ੍ਹਿਆ ਮੂਰ ਸਾਖਿਆ ਜਗਲਾ ਕਰੋ ਅੰਤਾਰਾ, ਵਿਦਿਆ ਪੜ੍ਹਦਾ ਤਾਂ ਸੀ ਵਿਦਿਆ ਦੀ ਚਾਰੀ ਤਾਂ ਪਰ ਪਤਾਰੀ, ਜੇਕਰ ਕਾਲੀ ਵਿਦਿਆ ਦੀ ਚਾਰੀ ਪਰ ਪਰਤਾਲਿਆ ਮਾਨ ਆਪਾ ਦੇ ਆਪ ਪ੍ਰਦਾਤਾ ਪਾਇਆ ਅੰਮ੍ਰਿਤ ਨਾਮ, ਇਹਦਾ ਸਵਾਲ ਬਣ ਜਾਂਦਾ। ਝੂਠੇ ਨਾਲ ਚਲਾ ਕੇ ਝੂਠੇ ਨਾਲ ਸੰਜ ਲੱਗ ਕੇ ਨਹਿ ਮਾਲੂ ਪਛਾਣਾ, ਆਪਣੀ ਮੌਤ ਦੇ ਦਿਨ ਨਹੀਂ ਪਛਾਣੇ ਕਿ ਕਿਹਨਾਂ ਦੇ ਪਾਪ ਕਰਦਾ। ਇੱਕ ਦਿਨ ਤਾਂ ਦਰਜਾ ਆ ਜਾਣੀ ਹੈ, ਦੋਸ਼ ਲੈਣਾ ਤੈਨੂੰ ਅਜੂ ਕੱਚ ਵਿਗੜੇ ਹੋ ਨਹੀਂ। ਕਹਿੰਦੇ ਬਹੁਤ ਸਵਾਸ ਵਿਅਸਤ ਕਰੇਗਾ ਜ਼ਿੰਦਗੀ ਦੇ ਜਨ ਦੀ ਯੋਜਨ ਅਤੇ ਗਾਣ ਦੇ ਰਹਿ ਬਲਾਟ ਬਲਾਟ ਕਰੇਗਾ। ਆ ਜਿੰਨੇ ਕੁ ਸਵਾਸ ਬਾਕੀ ਹੈ ਇਹ ਸੰਭਾਲ ਦਾ, ਕਿਤੇ ਲੈ ਕੇ ਰੱਖ ਲਿਆ ਅਜੂ ਕੱਚ ਵਿਗੜੇ ਨਾਲ ਨਹੀਂ ਕੁਝ ਵਿਗੜਿਆ। ਜੋ ਪ੍ਰਭ ਗੁਣ ਗਾਵੈ ਜੇ ਪ੍ਰਭੂ ਦੇ ਗੁਣ ਗਾਉਣ ਲੱਗ ਜਾਂਦੇ। ਕਹਿੰਦੇ ਕਿਸਾਨ ਤੁਸੀਂ ਉਦਾਸੀ ਬੜਾ ਗਿਆਨੀ ਧਿਆਨੀ ਸੀ, ਕੀਰਤਨੀਆਂ ਬੜਾ ਲੋਕਾਂ ਨੂੰ ਸਿਖਾਉਂਦਾ ਸੀ, ਮਾਇਆ ਪ੍ਰਤੀ ਵਕੀਰ ਗੜੀਆ ਹੋ ਗਿਆ, ਤੰਦ ਮਹਾਂਪੁਰਖ ਬਾਬਾ ਨਾਨਕ ਸਿੰਘ ਹਰੇ ਰਾਮ ਸਾਰੇ ਇਲਾਜ ਕੀਤੇ, ਰਾਮ ਨੂੰ ਬੇਨਤੀ ਕੀਤੀ, ਕਹਿੰਦਾ ਜੀ ਪਤਾ ਨਹੀਂ ਕਿਹੜੇ ਜਨਮਾਂ ਦਾ ਪਾਪ ਤੁਹਾਨੂੰ ਗੜੀਆ ਹੋ ਗਿਆ। ਬਾਬਾ ਜੀ ਕਹਿੰਦੇ ਜੇ ਪਾਪ ਧੋਲਾ, ਕਹਿੰਦੇ ਕਿਵੇਂ, ਕਹਿੰਦੇ ਪਰਮੇਸ਼ਰ ਦੀ ਬੰਦਗੀ ਕਰਕੇ। ਉੱਤੇ ਮਹਾਂਪੁਰਖਾਂ ਨੇ ਕੀਰਤਨ ਗੁਰੂ ਕਰਾਇਆ, ਸਤਨਾਮ ਦਾ ਜਾਪ ਕਰਾਇਆ, ਨਾਲੇ ਨਾਲਾਂ ਨੂੰ ਖੁੱਲ ਗਿਆ। ਕਹਿੰਦੇ ਲੈ ਹੁਣ ਤੈਨੂੰ ਕੋਈ ਯਾਦ ਲਗਾਤੀ ਹੈ, ਬੰਦਗੀ ਕਰਿਆ ਕਾਹੂ ਵਿਆਹ ਬਾਲ ਭਰਾ ਬੋਹੇ ਵਿਆਹ ਬਾਲ ਬਣਦਾ, ਕਈਆਂ ਦੀ ਬੱਚੇ ਪੜ੍ਹਾਉਂਦਿਆਂ ਦੂਜੇ ਦਿਨ ਦੀ ਬੰਦਗੀ ਨਹੀਂ ਕਰਦੇ। ਪਰ ਭਗਤ ਜੀ ਕਹਿੰਦੇ ਮੇਰੀ ਤਾਂ ਨਾਮ ਜਪਦੇ ਹੀ ਦੀਤੇ ਪਰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਅਜੂ ਕੱਚ ਹਾਲੇ ਨਹੀਂ ਕੁਝ ਵਿਗੜਿਆ, ਜੋ ਪ੍ਰਭ ਨੂੰ ਲਾਲਾ ਦੇ ਪ੍ਰਭੂ ਦੇ ਗੁਣ ਗਾਲ ਹੈ। ਕੌਮ ਨਾਨਕ ਤੇ ਭਜਨ ਤੇ ਕਹਿੰਦੇ ਉਸ ਮਾਲਕ ਦੇ ਭਜਨ ਤੋਂ ਨਿਰਭੈ ਪਦ ਪਾਲ ਹੈ, ਨਿਰਭੈ ਪਦ ਵੀ ਪਾਲਣਗਾ। ਨਾਥ ਵਰਗਾ ਨਿਰਭੈ ਨਹੀਂ ਹੋਣਾ ਕਿ ਨਾਮ ਜਪਣ ਵਾਲੇ ਉਸ ਨੂੰ ਸੂਰੀ ਕਰਨਾ ਸ਼ੁਰੂ ਕਰ ਦੇ। ਨਿਰਭੈ ਹੋਣਾ ਹੈ ਪਾਪਾਂ ਔਰ ਵਿਕਾਰਾਂ ਤੋਂ ਆਪਣੀ ਆਤਮਾ ਨੂੰ ਮੁਕਤ ਕਰਕੇ ਨਿਰਭੈ ਹੋਣਾ, ਗੁਰੂ ਦੇ ਪਰਮਾਤਮਾ ਦੇ ਡਰ ਵਿੱਚ ਰਹਿਣਾ, ਜਨ ਤੋਂ ਨਿਰਭਰ ਹੋਣਾ। ਹੁਣ ਜਨ ਦਾ ਸਾਨੂੰ ਡਰ ਨਹੀਂ ਕਿਉਂਕਿ ਅਸੀਂ ਅਜਿਹਾ ਕਰਮ ਨਹੀਂ ਕਰਦੇ ਜਿਹੜਾ ਜਮਰਾਜ ਦੇ ਕਟਹਿਰੇ ਵਿੱਚ ਖੜਨਾ। ਇਹ ਤਾਂ ਨਿਰਭੈਤਾ ਚੰਗੀ ਹੈ ਕਿ ਗੁਰੂ ਪਰਮੇਸ਼ਰ ਤੋਂ ਨਿਰਭੈ ਹੋ ਕੇ ਮੈਂ ਹੀ ਰੱਬਿਆਂ ਤੇ ਭੈ ਤੇ ਪ੍ਰੇਮ ਵਿੱਚ ਰਹਿਣ ਵਾਲੇ ਪ੍ਰਹਲਾਦ ਤੇ ਜੁਲਮ ਕਰਨਾ ਸ਼ੁਰੂ ਕਰ ਦੇਵੇ। ਇਸ ਦਿਨ ਉਹਨੂੰ ਡੰਡ ਦੇਣ ਲਈ ਪਰਮਾਤਮਾ ਆਪੇ ਨਰਕ ਸਰੂਪ ਪਾ ਲਿਆ ਸੀ। ਇਸ ਕਰਕੇ ਜਾਂ ਲੋਕ ਇਲਾਜ ਤੋਂ ਨਿਰਭੈ ਹੋਣਾ, ਲੋਕ ਡੰਗ ਕਰੋ ਤੇ ਤੋਰੇ ਕੌਮ ਪੇੜੀ ਆਵੇ ਤੇ ਲੋਕ ਇਲਾਜ ਬਚੇ ਅਸੀਂ ਗੁਰਦੁਆਰੇ ਲੈ ਲੋਕ ਕੀ ਕਹਿਣਗੇ, ਰਿਸ਼ਤੇਦਾਰ ਕੀ ਕਹਿਣਗੇ। ਤੇ ਸਿਨੇਮਾ ਜਾਣ ਲਈ ਤਾਂ ਕਦੀ ਲੋਕ ਇਲਾਜ ਨਹੀਂ ਮੰਨੇ, ਕਲੱਬਾਂ ਪੱਬਾਂ 'ਚ ਕਦੀ ਲੋਕ ਇਲਾਜ ਨਹੀਂ ਮੰਨੀ, ਉਹਦੇ ਤਾਂ ਉਂਗਲਾਂ ਖਰਾਬ ਕੇ ਆਪ ਲੈ ਜਾਂਦੇ ਬੱਚੇ ਬੱਚਿਆਂ ਨੂੰ, ਕਦੀ ਜਲ ਮੰਨੀ ਹੈ। ਗੁਰਦੁਆਰੇ ਆਉਣ ਤੋਂ ਸਾਧੂ ਸੰਤਾਂ ਕੋਲ ਜਾਣ ਤੋਂ ਸੇਵਾ ਜੀਵਨ ਕਰ ਤੋਂ ਲੋਕ ਇਲਾਜ ਮੰਨਣਗੇ। ਪਰ ਲੋਕ ਇਲਾਜ ਜਿਹੜੀ ਹੈ ਦੁਨੀਆਂ ਕੁਟੰਬ ਦੀ ਇਲਾਜ, ਰਿਸ਼ਤੇਦਾਰਾਂ ਦੀ ਇਲਾਜ, ਇਹਦਾ ਤਾਂ ਤਿਆਰ ਨਹੀਂ ਕਰਦੀ ਹੈ, ਸਰੀਰ ਨੂੰ ਕਿਹਾ ਸੀ ਨਾ ਜਿਹੜੇ ਚੋਰ ਆਇਆ ਸੀ ਤੇ ਵਾਕਿਆ ਹੋਇਆ, ਕਹਿੰਦੇ ਸਰੀਰ ਨੂੰ ਤਾਂ ਬੜਾ ਵਿਚਾਰਨ ਭੇਟ ਹੋ ਗਿਆ, ਇਹ ਆਪਣੀ ਪੱਤ ਲਵਾ ਰਹੀ ਹੈ ਸਮਾਜ ਵਿੱਚ ਬਰਾਦਰੀ। ਉਹ ਕਹਿੰਦੇ ਆਮਾ ਪਤਾ ਹੈ ਆਪਣੀ ਪੱਤ ਕੋਈ ਅੰਮ੍ਰਿਤ ਕੋਈ ਪੜਾ ਮਤ ਕੋਈ ਪੱਤ ਪੱਤ ਸ਼ਾਂਤੀ ਹੈ ਲਾਲ ਸਭ ਜਾਣੂਗੇ ਮੁਗਰ ਹੈ ਜੋ ਪਾਵਰ। ਕਹਿੰਦੇ ਮੈਂ ਪਤਾ ਆਪਣੀ ਪੱਤ ਖੋਲੇ ਹੀ ਤੁਸੀਂ ਪੱਤ ਵਾਲੇ ਪਾਸੇ ਬਹਿ ਕੇ ਬੈਠੇ ਰਹੋ ਤੇ ਮੈਨੂੰ ਬੇਪੱਤੇ ਨੂੰ ਰਹਿਣ ਦਿਓ ਪਾਸੇ, ਤੁਸੀਂ ਪੱਤ ਉਠਾ ਲਓ ਆਪਣੀ। ਮੈਂ ਪਤਾ ਸੀ ਆਪਣੀ ਪੱਤ ਗੁਆਲੇ ਤੇ ਤੁਹਾਡਾ ਤਾਂ ਕੁਝ ਨਹੀਂ ਹੋਇਆ, ਮੇਰੀ ਪੱਤ ਵੀ ਮੈਂ ਗੁਆਲੇ। ਪੱਤ ਪਾਲਾ ਕਹਿੰਦੇ ਉਦੋਂ ਪਤਾ ਲੱਗੇਗਾ ਜੋ ਪਰਮਾਤਮਾ ਦੀ ਦਰਗਾਹ ਪਾਜ ਬਣੇਗਾ। ਆ ਦੁਨੀਆਂ ਦੇ ਪੱਤ ਦੇ ਲਿਫਾਫੇ ਬਾਹਰ ਬਹੁਤ ਮਨਾਏ ਜਾਂਦੇ ਆ ਕਿ ਅੰਦਰ ਤਾਂ ਇੰਨਾ ਬੁਰਾਈ ਹੁੰਦੀ ਹੈ ਜਿਹਦਾ ਅੰਤ ਕੋਈ ਨਹੀਂ। ਜਿਵੇਂ ਦੁੱਧ ਦਾ ਝਾਕਾ ਭਰਿਆ ਹੋਵੇ ਤੇ ਸਾਹ ਅੰਦਰ ਗਿਆ ਹੋਵੇ, ਇਸ ਤਰ੍ਹਾਂ ਸੰਸਾਰੀ ਲੋਕਾਂ ਦੀ ਦੁਰਾਚਾਰੀ ਲੋਕਾਂ ਦੀ ਹਾਲਤ ਹੁੰਦੀ। ਇਸ ਕਰਕੇ ਗੁਰੂ ਪਿਆਰਿਓ ਇਹ ਹੈ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਪਰਮ ਪਵਿੱਤਰ ਬਾਣੀ ਦਾ, ਧੰਨ ਗੁਰੂ ਨਾਨਕ ਦੇਵ ਜੀ ਦਾ ਜੋ ਸਿਧਾਂਤ, ਉਸੇ ਸਿਧਾਂਤ ਨੂੰ ਨਵਾਂ ਗੁਰੂਆਂ ਨੇ ਪ੍ਰਗਟ ਕੀਤਾ। ਮਹਾਂਪੁਰਖਾਂ ਨੇ ਜਿਹੜੇ ਇਹਨਾਂ ਵਿਚਾਰਾਂ ਦੇ ਅਨੁਕੂਲ ਅੱਜ ਵੀ ਇੰਨੇ ਸਵਾਸ ਬਾਕੀ ਹੈ, ਸਿੱਖਿਆ ਲੈ ਕੇ ਇਹਨਾਂ ਸਵਾਸਾਂ ਦੀ ਸਫਲਤਾ ਵਾਸਤੇ ਤੇ ਪੰਕਤੀ ਯਾਦ ਰੱਖਿਓ ਭੁੱਲਿਓ ਨਾ, ਹਰ ਗੁਣ ਕਾਰਿਆਂ ਦਾ ਵੀ ਦੂਰ ਕਰੀਆਂ ਨਾ, ਝੂਠਾ ਲਾਲ ਲਾਲ ਕਹਿਣ ਸਾਨੂੰ ਪੁੱਛਣਾ ਅੱਜ ਨੂੰ ਥੱਕ ਕੇ ਗਏ ਹੋ ਜੋ ਪ੍ਰਭ ਨੂੰ ਰਾਲ ਕੌਣ ਆਨੰਦ ਤੇ ਭਜਨ ਦਾ ਨਿਰਤਾ ਪਾਲਣ ਪਾਵੈ। ਜੇ ਹੁਣ ਤੀਨ ਗੇਮ ਹੋਏਗੀ ਫਿਰ ਤਾਂ ਬਹੁਤ ਜ਼ਿਆਦਾ ਹੋਏਗਾ, ਜੁਆ ਕਹਿੰਦੇ ਜੁੜੇ ਹੋਣਗੇ ਤੇਰੇ, ਤੇ ਜੇ ਇਹਨਾਂ ਨੂੰ ਵਰਤਦਾ ਹੀ ਨਹੀਂ ਤੇ ਡਰ ਵੀ ਬਾਹਰ ਆਵੇਗਾ। ਇਸ ਕਰਕੇ ਸਾਹ ਜੀਓ ਦੋ ਡਰਾਂ ਜੇ ਪਾਪ ਕਮਾਵੇ ਧਰਮੀ ਦੁੱਖ ਸੇ। ਇਹ ਸਾਨੂੰ ਸ੍ਰੀ ਗੁਰੂ ਤੇਗ ਬਹਾਦਰ ਨੌਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਇੱਕੋ ਹੀ ਸਿਧਾਂਤ ਹੈ, ਚਾਹੇ ਨਦੀ ਹੈ ਚਾਹੇ ਹਿੰਦੀ ਹੈ, ਜਿਹੜਾ ਵੀ ਉਹਨਾਂ ਦਾ ਦਾਸ ਬਣ ਕੇ ਇਹਨਾਂ ਉਪਦੇਸ਼ਾਂ ਨੂੰ ਗ੍ਰਹਿਣ ਕਰੇਗਾ ਉਹਦਾ ਲੋਕ ਔਰ ਪ੍ਰਲੋਕ ਸਗਲਾ ਤੇ ਸੁਰੇਲਾ ਹੋਏਗਾ। ਇਹ ਹੁਣ ਤੁਹਾਡੇ ਤੇ ਹੈ, ਜਿਵੇਂ ਟੀਮ ਖੇਡਦੀ ਹੈ ਤੇ ਜਿੱਤ ਜਿਹੜੀ ਹੁੰਦੀ ਹੈ ਫੁੱਟਬਾਲ ਵਿੱਚ ਉਹ ਗੋਲਕੀਪਰ ਤੇ ਹੁੰਦੀ ਹੈ, ਜੇ ਤਾਂ ਬਾਲ ਗੁੰਦ ਲਿਆ ਉਹਨੂੰ ਵੀ ਵਡਿਆਈ ਜਾਂਦੀ ਹੈ ਤੇ ਟੀਮ ਵੀ ਜਿੱਤ ਜਾਂਦੀ ਹੈ ਤੇ ਗੋਲਕੀਪਰ ਬੜਾ ਬਾਲ ਹੈ। ਜੇ ਪੋਲਾਂ ਦੇ ਵਿੱਚ ਬਾਲ ਨਿਕਲ ਜਾਏ ਗੋਲਕੀਪਰ ਦੀ ਵੀ ਕਮਜ਼ੋਰੀ ਯਾਦ ਹੁੰਦੀ ਹੈ ਤੇ ਟੀਮ ਵੀ ਆ ਜਾਂਦੀ ਹੈ ਤੇ ਗੁਰੂ ਦਾ ਉਪਦੇਸ਼ ਤੁਹਾਡੇ ਵੱਲ ਆ ਗਿਆ। ਜੇ ਤੈਨੂੰ ਸਾਂਭ ਲਾਉਂਗੇ ਫਿਰ ਤਾਂ ਮੋਰਚਾ ਮਾਰ ਗਿਆ ਜਿੱਤ ਗਿਆ ਬਾਲੀ, ਨਹੀਂ ਗੁਰੂ ਦਾ ਉਪਦੇਸ਼ ਗੁਰੂ ਕੋਲ ਰਹੇਗਾ ਤੁਹਾਡਾ ਤਾਂ ਸਾਨੀ ਬਣੇਗਾ ਤੇ ਉਹ ਗ੍ਰਹਿਣ ਕਰ ਲਾਂਗਾ। ਗ੍ਰੰਥਾਂ ਦੇ ਵਿੱਚ ਬੜੀ ਸਿੱਖਿਆ ਦਿੱਤੀ ਹੈ, ਮਹਾਤਮਾ ਵੀ ਬੜਾ ਉਪਦੇਸ਼ ਦਿੰਦੇ ਆਏ, ਲਾਇਬ੍ਰੇਰੀਆਂ ਪੁਸਤਕਾਂ ਭਰੀਆਂ ਹੋਈਆਂ। ਤੁਹਾਡਾ ਗਿਆਨ ਤਾਂ ਉਹ ਹੈ ਜਿਹੜਾ ਤੁਸੀਂ ਗ੍ਰਹਿਣ ਕਰ ਲਿਆ, ਦਵਾਈਆਂ ਵੀ ਬੜੀਆਂ ਤੁਹਾਡੇ ਲਈ ਤਾਂ ਉਹ ਹੈ ਜਿਸ ਤੁਹਾਨੂੰ ਆਰਾਮ ਦੇ ਦਿੱਤਾ, ਅਫਸੋਸ ਅਨਾਜਨਾ ਭਰੇ ਹੋਏ ਹੈ, ਤੁਹਾਡੀ ਭੁੱਖ ਤਾਂ ਉਹ ਹੀ ਮਿਟਾਊਗਾ ਜਿਹੜਾ ਅੰਨ ਤੁਹਾਡੇ ਕੋਲ ਘਰ ਵਿੱਚ ਮੌਜੂਦ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਪਣੇ ਦੇਸ਼ ਸਥਾਨ ਵਿੱਚ ਲੀਨ ਹੈ, ਪਰ ਤੁਹਾਡੀ ਕਲਿਆਣਕਾਰੀ ਕਦੋਂ ਹੋ ਜਾਏਗੀ ਜਦੋਂ ਤੁਹਾਨੂੰ ਆਪਣੇ ਹਿਰਦੇ ਵਿੱਚ ਗ੍ਰਹਿਣ ਕਰੋਗੇ। ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, 28 ਤਰੀਕ ਤੱਕ ਤੁਹਾਡੇ ਚਰਨਾਂ ਨੂੰ ਬੇਨਤੀਆਂ ਕਰਾਂਗਾ। ਫਿਰ ਡਿਊਟੀ ਹੈ ਕੁਝ ਦਿਨ, ਤਿੰਨ ਜਾਂ 4 ਤਰੀਕ ਨੇ, 5 ਨੂੰ ਵਾਪਸ ਜਾਣਾ ਤੇ 8 ਨੂੰ ਵਾਪਸ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜ ਪੁੱਤਰ ਚਰਨਾਂ। ਸੋਏ ਸਰ ਦੇ ਗੁਰਮੁਖ ਪਿਆਰੇ ਉਪਦੇਸ਼ 'ਚ ਇੱਕ ਦਿਨ ਦਾ ਹੀ ਬੜਾ ਹੁੰਦਾ, ਜੇ ਗ੍ਰਹਿਣ ਕਰ ਲੈ ਕਿਉਂਕਿ ਇਹ ਤਾਂ ਗੁਰਬਾਣੀ ਦਾ ਅਨਰੋਲ ਅੰਮ੍ਰਿਤ ਰੂਪੀ ਉਪਦੇਸ਼ ਹੈ। ਬਾਕੀ ਤੇ ਹੁੰਦਾ ਜੇ ਭਾਈ ਸਾਜਨ ਲੈਣ ਚਲੇ ਗਿਆ, ਗੁਰਨ ਬਣਾਉਣ ਚਲੇ ਗਿਆ, ਇਹਦੇ ਵਿੱਚ ਸਾਰਾ ਹੀ ਗ੍ਰਹਿਣ ਕਰਨ ਯੋਗ ਸਮਾਂ ਹੁੰਦਾ, ਤੇ ਬੜੀ ਸੂਖਮ ਬੁੱਧੀ ਦੇ ਨਾਲ ਇਹ ਸਾਰਾ ਉਪਦੇਸ਼ ਗ੍ਰਹਿਣ ਕੀਤਾ ਜਾਂਦਾ। ਪਾਠ ਦਾ ਵੀ ਆਪਣਾ ਸਥਾਨ ਹੈ, ਕੀਰਤਨ ਦਾ ਵੀ, ਪਾਠ ਦੁਆਰਾ ਆਪਾਂ ਗੁਰੂ ਘਰ ਆਪਣੇ ਮਨ ਨੂੰ ਘੇਰ ਕੇ ਲਿਆਂਦਾ, ਕੀਰਤਨ ਦੁਆਰਾ ਧਿਆਨ ਉਤਸਤ ਹੋਏ, ਅਕਾਗਰ ਕਾਲੀ ਅਕਾਗਰ ਮਨ ਦੁਆਰਾ ਕਥਾ ਉਪਦੇਸ਼ ਲਿਆਂਦਾ, ਲਾਭਕਾਰੀ ਹੋ ਜਾਂਦਾ। ਜਦੋਂ ਕਥਾ ਦੁਆਰਾ ਵੈਰਾਗ ਤਿਆਗ ਪਸੰਦ ਸੁਣਦੇ ਹਾਂ, ਮਨ ਗਰਮ ਹੋ ਜਾਂਦਾ, ਵੈਰਾਗ ਪੈਦਾ ਹੋ ਜਾਂਦਾ, ਵੈਰਾਗੀ ਬੰਦਾ ਜਦੋਂ ਉਪਦੇਸ਼ ਸੁਣਦਾ ਤੇ ਜੂਹਦੇ ਅਨੁਕੂਲ ਪਰ ਸੁਣਦਾ, ਤੇ ਜਿਹਦੇ ਮਨ ਬੋਹ ਹੁੰਦਾ ਉਤੋਂ ਬੈਠਾ ਨਹੀਂ ਹੁੰਦਾ। ਬੰਦਾ ਅਗਲਾ ਬਹਿ ਗਿਆ ਤੂੰ ਉੱਥੋਂ ਚੱਲ ਜਾਊਗਾ, ਘੜੀਆ ਦੇਖੇਗਾ ਕਿ ਤੂੰ ਭੋਗ ਪਏ, ਕਿਉਂਕਿ ਰਾਤ ਮਨ ਵਿੱਚ ਦੁਨੀਆਂ ਦਾ ਪਿਆਰ ਹੈ, ਕੈਦ ਘਾਲ ਕੇ ਹੋ ਜਾਏਗਾ, ਪੜੂਏ ਲੱਗ ਗਿਆ, ਗਾਂ ਪਿੱਛੇ ਨਾ ਹੋ ਜਾਏ, ਮੈਂ ਜਾ ਕੇ ਉਹਨੂੰ ਬੇਕਾਬੂ ਕਰ ਲਵਾਂ ਕਰਕੇ ਬੋਲੋ। ਮਨ ਟਿਕਦਾ ਨਹੀਂ, ਕਿਉਂਕਿ ਮਨ ਦੇ ਅੰਦਰ ਟਿਕਣ ਵਾਲੀ ਚੀਜ਼ ਹਾਲੇ ਆ ਰਹੀ ਹੈ। ਜਦੋਂ ਸ਼ਬਦ ਦੇ ਨਾਲ ਵਿਅਕਤੀ ਜੁੜ ਕੇ ਸ਼ਬਦ ਦਾ ਅਕਾਲ ਹੋ ਜਾਂਦੀ ਹੈ, ਸ਼ਬਦ ਗ੍ਰੰਥ ਕਲੀਨਤਾ ਹੋ ਜਾਂਦੀ ਹੈ, ਕੋਈ ਨਹੀਂ ਮਿਲਦੀਆਂ। ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਚਰਨਾਂ ਪ੍ਰਵਾਨ ਕਰ ਕੇ ਸਤਿਗੁਰੂ ਜੀ ਦਾ ਪਾਲਣ ਕਰੇ, ਦਾਸ ਦੇ ਵੀ ਆਪਦੇ ਵੀ ਅੱਗੇ ਧੰਨਵਾਦ ਕਰੇ, ਗੁਰਸਿੱਖੀ ਜੀ ਔਰ ਆਪਣੇ ਚਰਨਾਂ ਦਾ ਪਿਆਰ ਵਰਜਿਤ ਕਰਨ, ਤੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਅਤੇ ਅੰਤ ਵਿੱਚ ਪ੍ਰਬੰਧਕਾਂ ਦਾ, ਗ੍ਰੰਥੀ ਸਿੰਘਾਂ ਦਾ, ਰਾਜੀ ਸਿੰਘਾਂ ਦਾ, ਕਾਰਜ ਸੇਵਾ ਰਹਿਣ ਦਾ, ਸਮੂਹ ਸਿੰਘ ਦਾ ਧੰਨਵਾਦ ਕਰ ਕੇ ਸਮੇਂ ਨਾਲ ਆ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਸਤਿਕਾਰ ਚਰਨ ਬੈਠ ਕੇ ਗੁਰਬਾਣੀ ਦੀਆਂ ਵਿਚਾਰਾਂ ਸੁਣਨ ਵਾਸਤੇ ਉਤਸੁਕ ਹੋਣਾ ਅਤੇ ਲਾਭ ਪ੍ਰਾਪਤ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।